ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ, ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ, ਤੋ ਬਿਦ ਨੀਕੀ ਖਟਾਨੀ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ, ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ, ਤੋ ਬਿਦ ਨੀਕੀ ਖਟਾਨੀ, ਜੀ ਕੀ ਇੱਕ ਹੀ ਪਹਿਮਾਨੀ, ਅਵਰ ਜਤਨ ਕਰ ਰਹੇ ਬਹੁਤ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ, ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮੰਤਾਨੀ, ਡਿੱਗੈ ਨਾ ਡੋਲੈ ਦ੍ਰਿੜ ਕਰ ਰਹਿਓ, ਪੂਰਨ ਹੋਏ ਤ੍ਰਿਪਤਾਨੀ, ਓਏ ਜੋ ਬੀਚ ਹਮ ਤੁਮ ਕਛ ਹੋਤੇ, ਤਿੰਨ ਕੀ ਬਾਤ ਬੇਲਾਨੀ, ਅਲੰਕਾਰ ਮੇਲ ਥੈਲੀ ਹੋਈ ਹੈ, ਤਾਤੇ ਕਨਕਵ ਖਾਨੀ, ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਤ ਬਾਨੀ, ਕਹੋ ਨਾਨਕ ਨਿਹਚਲ ਘਰ ਬਾਧਿਓ, ਗੁਰ ਕੀਓ ਬੰਧਾਨੀ, ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਤ ਬਾਨੀ, ਕਹੋ ਨਾਨਕ ਨਿਹਚਲ ਘਰ ਬਾਧਿਓ, ਗੁਰ ਕੀਓ ਬੰਧਾਨੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਜੀ ਦੇ ਦੀਵਾਨ ਹਾਲ ਵਿਖੇ ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਆਪ ਜੀ ਰੋਜ਼ਾਨਾ ਸਤਿਗੁਰਾਂ ਜੀ ਦੇ ਇਸ ਅਸਥਾਨ ਤੋਂ ਹੁਕਮਨਾਮਾ ਗੁਰੂ ਸ਼ਬਦ ਦੀ ਵਿਚਾਰ ਸਰਵਣ ਕਰਦੇ ਹੋ। ਸੰਗਤ ਜੀ, ਅੱਜ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਸਮੁੱਚੀ ਮਾਨਵਤਾ ਦੇ ਉਧਾਰ ਕਰਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੀ ਹੈ, ਇਸ ਦਾ ਪਾਠ ਆਪ ਜੀ ਨੂੰ ਭਾਈ ਸਾਹਿਬ ਜੀ ਨੇ ਸਰਵਣ ਕਰਾਇਆ ਹੈ। ਆਓ ਸੰਗਤ ਜੀ, ਸਤਿਗੁਰੂ ਗੁਰੂ ਰਾਮਦਾਸ ਜੀ ਦੇ ਚਰਨਾਂ ਚ ਬੇਨਤੀ ਹੈ ਕਿ ਸਾਡੀ ਕਥਨ ਔਰ ਸਰੋਤ ਨੂੰ ਸਤਿਗੁਰੂ ਆਪ ਇਕਾਗਰਤਾ ਦੀ ਦਾਤ ਬਖਸ਼ੋ। ਹਿਰਦੇ ਵਿੱਚ ਭਾਵਨਾ, ਸ਼ਰਧਾ, ਅਕੀਦਤ, ਭਰੋਸਾ, ਸਿਦਕ, ਵਿਸ਼ਵਾਸ ਦੀ ਦਾਤ ਬਖਸ਼ ਕੇ ਆਪ ਹੀ ਵਿਚਾਰ ਕਰਾ ਲਵੋ। ਅਦਬ ਸਹਿਤ ਸੰਗਤ ਜੀ ਉਚਾਰਨ ਕਰੋ, ਸਤਨਾਮ ਸ੍ਰੀ ਵਾਹੇ ਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ।
ਅੱਜ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਪਾਵਨ ਪਵਿੱਤਰ ਸ਼ਬਦ ਸਾਨੂੰ ਮੁੱਖ ਵਾਕ ਹੁਕਮਨਾਮੇ ਦੇ ਰੂਪ ਚ ਬਖਸ਼ਿਸ਼ ਕੀਤਾ ਹੈ, ਇਸ ਪਵਿੱਤਰ ਅੰਮ੍ਰਿਤ ਬਚਨ ਦੇ ਉਚਾਰਨ ਕਰਤਾ, ਸ਼ਹੀਦਾਂ ਦੇ ਸਰਤਾਜ, ਬਾਣੀ ਕੇ ਬੋਹਿਤ, ਸ਼ਾਂਤੀ ਦੇ ਪੁੰਜ ਤੇ ਜਿਨ੍ਹਾਂ ਦਾ ਇੱਕ ਇੱਕ ਅੰਮ੍ਰਿਤ ਬੋਲ ਅੱਜ ਵੀ ਤਪਦੇ ਹੋਏ ਹਿਰਦਿਆਂ ਨੂੰ ਸੀਤਲ ਠਾਰ ਦਿੰਦਾ ਹੈ। ਕਹਿਣ ਤੋਂ ਮੁਰਾਦ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਹਜ਼ੂਰ ਨੇ ਆਪਣੀ ਮੁਬਾਰਕ ਰਸਨਾ ਤੋਂ ਰਾਗ ਧਨਾਸਰੀ ਦੇ ਅੰਦਰ ਇਸ ਅੰਮ੍ਰਿਤ ਬਚਨ ਨੂੰ ਉਚਾਰਨ ਕੀਤਾ ਹੈ।
ਜਿਸ ਕਾ ਤਨ ਮਨ ਧਨ ਸਭ ਤਿਸ ਕਾ।
ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਅੰਮ੍ਰਿਤ ਬਚਨ ਦੀ ਆਰੰਭਤਾ ਵਿੱਚ ਬਖਸ਼ਿਸ਼ ਕਰ ਰਹੇ ਨੇ ਕਿ ਜਿਸ ਕਾ ਤਨ ਮਨ ਧਨ ਸਭ ਤਿਸ ਕਾ। ਸ਼ਬਦਾਵਲੀ ਬੜੀ ਸਰਲ ਹੈ। ਪੰਚਮ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਜਿਸ ਕਾ ਦਾ ਅਰਥ ਆਪਾਂ ਜਾਣਿਆ ਜਿਸ ਦਾ, ਤੇ ਇਸ ਦਾ ਭਾਵ ਅਰਥ ਆਪਾਂ ਇਹ ਕਰਾਂਗੇ ਕਿ ਅਕਾਲ ਪੁਰਖ ਵਾਹਿਗੁਰੂ ਜੀ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਜਿਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਇਹ ਤਨ ਹੈ, ਇਹ ਮਨ ਹੈ, ਇਹ ਧਨ ਹੈ। ਦੇਖੋ ਇੱਕ ਸ਼ਬਦ ਹੈ ਜਿਸ ਕਾ ਤਿਸ ਕਾ, ਕਿ ਜਿਸ ਪਰਮਾਤਮਾ ਦਾ ਦਿੱਤਾ ਹੋਇਆ ਇਹ ਤਨ ਹੈ, ਇਹ ਮਨ ਹੈ, ਇਹ ਧਨ ਹੈ, ਇਹ ਜਿਸ ਨੇ ਦਿੱਤਾ ਇਹ ਉਸੇ ਦਾ ਹੈ, ਤਿਸ ਕਾ ਉਸੇ ਦਾ ਹੈ, ਇਸ ਦੇ ਉੱਪਰ ਸਾਡਾ ਆਪਣਾ ਕੋਈ ਕਬਜ਼ਾ ਨਹੀਂ।
ਸੋਈ ਸੁਗੜ ਸੁਜਾਨੇ।
ਤੇ ਜਿਸ ਪਰਮਾਤਮਾ ਨੇ ਇਹ ਤਨ ਮਨ ਧਨ ਦਿੱਤਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਜੀ। ਸੁਗੜ ਦਾ ਅਰਥ ਇੱਕ ਤਾਂ ਹੁੰਦਾ ਚੰਗੀ ਘਾੜਤ ਵਾਲਾ, ਇੱਥੇ ਵਿਦਵਾਨ ਪੁਰਖਾਂ ਨੇ ਅਰਥ ਸੁਚੱਜਾ ਵੀ ਕੀਤਾ ਹੈ। ਉਹ ਸੁਜਾਨੀ ਦਾ ਅਰਥ ਸਿਆਣਾ ਹੈ ਕਿ ਜਿਸ ਅਕਾਲ ਪੁਰਖ ਜੀ ਨੇ ਇਹ ਤਨ ਮਨ ਧਨ ਦਿੱਤਾ ਇਹ ਸਭ ਕੁਝ ਤਿਸ ਦਾ ਹੈ, ਤੇ ਉਹ ਵਾਹਿਗੁਰੂ ਜੀ ਜਿਹੜੇ ਨੇ ਉਹ ਸੁਚੱਜੇ ਨੇ, ਸੂਝਵਾਨ ਨੇ, ਸਿਆਣੇ ਨੇ, ਉਹ ਸੁਗੜ ਹਨ।
ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ।
ਜਿਸ ਅਕਾਲ ਪੁਰਖ ਜੀ ਨੇ ਸਾਨੂੰ ਤਨ ਧਨ ਮਨ ਸਭ ਕੁਝ ਦਿੱਤਾ ਹੈ ਤੇ ਸਹਿਬ ਬਖਸ਼ ਰਹੇ ਨੇ, ਕਿਰਪਾ ਕਰ ਰਹੇ ਨੇ ਕਿ ਉਸੇ ਅਕਾਲ ਪੁਰਖ ਵਾਹਿਗੁਰੂ ਜੀ ਨੇ, ਪਰਮਾਤਮਾ ਨੇ ਮੇਰਾ ਦੁੱਖ ਤੇ ਮੇਰਾ ਸੁਖ ਜਿਹੜਾ ਹੈ ਇਹਨੂੰ ਸੁਣਨਾ ਕੀਤਾ ਹੈ।
ਤੋ ਬਿਦ ਨੀਕੀ ਖਟਾਨੇ।
ਅਗਲਾ ਬਚਨ ਤੋ ਬਿਦ, ਤੋ ਦਾ ਅਰਥ ਤਦੋਂ, ਬਿਦ ਦਾ ਅਰਥ ਹਾਲਤ ਵੀ ਹੈ, ਨੀਕੀ ਦਾ ਅਰਥ ਹੈ ਸੋਹਣੀ ਚੰਗੀ, ਤੇ ਖਟਾਨੀ ਦਾ ਅਰਥ ਹੈ ਬਣ ਗਈ ਹੈ। ਉਂਝ ਕੁਛ ਗੁਰਮੁਖ ਵਿਦਵਾਨ ਇਸ ਖਟਾਨੀ ਦਾ ਲਫ਼ਜ਼ੀ ਅਰਥ ਮਿਲੀ ਹੋਈ ਵੀ ਕਰਦੇ, ਕਿ ਮਿਲੀ ਹੈ ਜਿਉਂ ਜਲ ਮੈਂ ਜਲ ਆਏ ਖਟਾਨਾਂ ਦੇ ਭਾਵ ਨਾਲ। ਹੁਣ ਇਹ ਅੰਮ੍ਰਿਤ ਬਚਨ ਦੀਆਂ ਆਰੰਭਕ ਦੋ ਤੁਕਾਂ ਨੇ ਤੇ ਸੰਗਤ ਜੀ ਸ਼ਬਦ ਦੀ ਕਥਾ ਦਾ ਮਤਲਬ ਹੀ ਇਹ ਹੈ। ਦਾਸ ਹਰ ਵਾਰ ਅਰਜ਼ ਕਰਦਾ ਕਿ ਜੋ ਸਤਿਗੁਰਾਂ ਨੇ ਹੁਕਮ ਬਖਸ਼ਿਆ ਨਾ ਉਸ ਅੰਮ੍ਰਿਤ ਬਚਨ ਨੂੰ ਭਾਵੇਂ ਅਸੀਂ ਉਹ ਦੂਜੇ ਦਿਨ ਵੀ ਹੁਕਮ ਆ ਜਾਏ ਪਰ ਉਸ ਦੇ ਅੱਖਰੀ ਅਰਥ ਮਰਿਆਦਾ ਅਨੁਸਾਰ ਕਰਨੇ ਹੀ ਕਰਨੇ ਹਨ। ਸਤਿਗੁਰਾਂ ਨੇ ਇਸ ਅੰਮ੍ਰਿਤ ਬਚਨ ਵਿੱਚ ਆਰੰਭਕ ਤੁਕਾਂ ਨੇ ਜਿਸ ਕਾ ਤਨ ਮਨ ਧਨ ਸਭ ਤਿਸਕਾ ਸੋਈ ਸੁਗੜ ਸੁਜਾਨੀ ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ ਤਉ ਬਿਦ ਨੀਕੀ ਖਟਾਨੀ। ਇਸ ਵਿੱਚ ਸਤਿਗੁਰਾਂ ਨੇ ਦੋ ਬਖਸ਼ਾਂ ਕਰ ਦਿੱਤੀਆਂ, ਇੱਕ ਤਾਂ ਜਿਹੜੀ ਖੌਮੇ ਨੂੰ ਬਿਲਕੁਲ ਅਭਾਵ ਕਰ ਦਿੱਤਾ। ਇਸ ਸੰਸਾਰ ਵਿੱਚ ਦੋ ਤਰ੍ਹਾਂ ਦੇ ਸਾਨੂੰ ਲੋਕ ਮਿਲਣਗੇ, ਇੱਕ ਤਾਂ ਉਹ ਨੇ ਕਿ ਜਿਹੜੇ ਸੱਚ ਹੈ ਕਿ ਹਮੇਸ਼ਾ ਮੈਂ ਹੀ ਕੂਕਦੇ ਰਹਿੰਦੇ ਨੇ, ਤੇ ਕੁਛ ਐਸੀਆਂ ਟਾਵੀਆਂ ਇਹ ਬਹੁ ਗਿਣਤੀ ਚ ਨਹੀਂ, ਬਹੁਤ ਵਿਰਲੇ ਨੇ ਜਿਹੜੇ ਮੈਂ ਮੇਰੇ ਨੂੰ ਮਿਟਾ ਕੇ ਕੋਈ ਚੀਜ਼ ਵੀ ਆਪਣੇ ਆਪਣਤ ਨਾਲ ਨਹੀਂ ਜੋੜਦੇ, ਉਹ ਹਰ ਵਸਤੂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਜੋੜ ਦਿੰਦੇ। ਹੁਣ ਅੱਜ ਮਹਾਰਾਜ ਜੀ ਦੀ ਪਹਿਲੀ ਤੁਕ ਹੈ ਇਹ ਤਨ ਇਹ ਮਨ ਇਹ ਧਨ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੈ, ਇਹ ਉਸੇ ਦਾ ਦਿੱਤਾ ਹੋਇਆ ਹੈ, ਇਹ ਸਾਡਾ ਆਪਣਾ ਨਹੀਂ। ਤੇ ਸਤਿਗੁਰਾਂ ਨੇ ਇਸੇ ਕਰਕੇ ਅੰਮ੍ਰਿਤ ਬਾਣੀ ਵਿੱਚ ਥਾਂ ਥਾਂ ਤੇ ਇਹ ਗੱਲ ਸਮੱਤ ਸਾਨੂੰ ਬਖਸ਼ੀਏ ਕਿ ਭਾਈ ਤੂੰ ਆਪਣੀ ਮੈਂ ਨੂੰ ਤਿਆਗ ਦੇ, ਇਹ ਜੋ ਕੁਝ ਤੈਨੂੰ ਪ੍ਰਾਪਤ ਹੋਇਆ ਇਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੈ ਤੇ ਉਸੇ ਨੇ ਕਿਰਪਾ ਕਰਕੇ ਬਖਸ਼ਿਆ ਹੈ। ਜਿਵੇਂ ਅਸੀਂ ਸਤਿਗੁਰਾਂ ਦੇ ਅੰਮ੍ਰਿਤ ਬਚਨ ਪੜ੍ਹਨੇ, ਇੱਕ ਹੈ ਮੈਂ ਕਰਨਾ, ਕਿਉਂਕਿ ਥੋੜੀ ਜਿਹੀ ਬੇਨਤੀ ਕਰਦੇ ਹਾਂ, ਇੱਕ ਪੱਖੇ ਵੀ ਹੈ ਕੁਝ ਜਿਹੜੇ ਮੈਂ ਦੇ ਇੱਛੁਕ ਨੇ ਉਹ ਅਸਲ ਚ ਕੰਮ ਕਰਨ ਵੱਲ ਘੱਟ ਖਿਆਲ ਦਿੰਦੇ ਨੇ ਤੇ ਆਪਣਾ ਨਾਂ ਬਣਾਉਣ ਤੇ ਪੂਰਾ ਜ਼ੋਰ ਲਾ ਦਿੰਦੇ ਆ। ਕੰਮ ਕੋਈ ਕਰੇ ਪਲੇਟ ਮੇਰੇ ਨਾਮ ਦੀ ਲੱਗੇ, ਮਜ਼ਦੂਰੀ ਕੋਈ ਕਰੇ ਨਾ ਸਾਡਾ ਲਿਖਿਆ ਹੋਣਾ ਚਾਹੀਦਾ, ਤੇ ਰੱਬ ਨੇ ਐਸੇ ਸੰਸਾਰ ਦੇ ਵਿੱਚ ਬਣਾ ਹੀ ਦਿੱਤੇ ਰੁਤਬੇ ਇਹੋ ਜਿਹੇ ਕਿ ਜਿਸ ਦਿਨ ਰੀਬਨ ਕੱਟਣਾ ਉਦਨ ਵੀ ਉਹ ਮੈਂ ਵਾਲੇ ਆਉਂਦੇ ਨੇ ਤੇ ਜਿੱਦਣ ਮਜ਼ਦੂਰ ਕੰਮ ਕੁੰਮ ਨਿਬੇੜ ਕੇ ਵਿਚਾਰੇ ਕਈ ਸਾਲ ਲਾ ਜਾਂਦੇ ਆ ਤੇ ਉਦੋਂ ਬਾਅਦ ਉਹਦੇ ਸਿੱਲ ਤੋਂ ਪਰਦਾ ਹਟਾ ਕੇ ਸ਼ੁਰੂਆਤ ਕਰਨ ਵਾਲੇ ਵੀ ਜ਼ਿਆਦਾ ਮਹਿਮਾਨ ਵਾਲੇ ਹੁੰਦੇ ਆ। ਇਹ ਇਸ ਸੰਸਾਰ ਦੀ ਗਤੀ ਹੈ ਜੀ। ਸਤਿਗੁਰਾਂ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਦੋ ਪੱਖ ਨੇ। ਗੁਰੂ ਅਮਰਦਾਸ ਜੀ ਦਾ ਬਚਨ ਹੈ ਕਿ ਕੁਛ ਮਨੁੱਖਾਂ ਦੇ ਅੰਦਰ ਮੈਂ ਇੰਨੀ ਕੁ ਸਵਾਰ ਹੁੰਦੀ ਹੈ, ਉਹ ਕਹਿੰਦੇ ਖਮ ਕੀਆ ਹਮ ਕਰਾਂਗੇ। ਹੁਣ ਦੇਖੋ ਸ਼ਬਦ ਨੇ ਹਮ ਕੀਆ, ਇਹ ਕੰਮ ਅਸਾਂ ਨੇ ਕੀਤਾ ਹੈ। ਇੱਥੇ ਖਮ ਜਿਹੜਾ ਹੈ ਇਹ ਮੈਂ ਦਾ ਪ੍ਰਤੀਕ ਹੈ, ਖੌਂ ਦਾ ਪ੍ਰਤੀਕ ਹੈ, ਈਗੋ ਹੈ। ਹਮ ਕੀਆ ਹਮ ਕਰਾਂਗੇ, ਤੇ ਮਹਾਰਾਜ ਕਹਿੰਦੇ ਜਿਹੜੀ ਤੂੰ ਮੈਂ ਲਾ ਰਿਹਾ ਨੇ ਇਹ ਸਿਆਣਪ ਨਹੀਂ। ਅਗਲਾ ਪਤਾ ਵਚਨ ਕੀ ਕਿਹਾ, ਹਮ ਮੂਰਖ ਗਵਾਰ, ਜਿਹੜਾ ਤੂੰ ਮੈਂ ਕਰ ਰਿਹਾ ਇਹ ਮੂਰਖਪੁਣਾ ਹੈ, ਇਹ ਗਵਾਰਪੁਣਾ ਹੈ। ਹਮ ਕੀਆ ਹਮ ਕਰਾਂਗੇ, ਹਮ ਮੂਰਖ ਗਵਾਰ, ਕਰਨ ਵਾਲਾ ਵਿਸਰਿਆ ਦੂਜਾ ਭਾਏ ਪਿਆਰ। ਜਿਹੜਾ ਕਰਨ ਵਾਲਾ ਸੀ, ਜਿਹਨੇ ਦਿੱਤਾ ਸਭ ਕੁਝ ਬਣਾਇਆ, ਉਹ ਤੈਨੂੰ ਭੁੱਲ ਗਿਆ ਹੈ, ਉਹ ਤੈਨੂੰ ਵਿਸਰ ਗਿਆ ਹੈ। ਹੁਣ ਇੱਕ ਪੱਖ ਇਹ ਵਿੱਚ ਸੰਗਤ ਜੀ, ਦੂਜਾ ਪੱਖ ਹੈ ਕਿ ਜਿਹੜਾ ਅੱਜ ਦਾ ਬਚਨ ਕਹਿ ਕਿ ਇਹ ਮੇਰਾ ਨਹੀਂ ਇਹ ਤੇਰਾ ਹੈ, ਉਹ ਬਚਨ ਕਹਿ ਕਿ ਨਾ ਹਮ ਕੀਆ, ਭਗਤ ਕਬੀਰ ਸਾਹਿਬ ਜੀ, ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੇ ਸਰੀਰ। ਦੇਖੋ ਦੋਨਾਂ ਬਚਨਾਂ ਨੂੰ ਰਲਾ ਕੇ ਆਪਾਂ ਜੇ ਅਰਥ ਕਰੀਏ, ਕਿਉਂਕਿ ਸਤਿਗੁਰਾਂ ਦੀ ਬਾਣੀ ਆਪਣੀ ਵਿਆਖਿਆ ਸੰਗਤ ਜੀ ਆਪ ਹੀ ਕਰੀ ਜਾਂਦੀ ਹੈ। ਇਸਲਾਮਿਕ ਜਿਹੜੇ ਸੂਝਵਾਨ ਸਕਾਲਰ ਨੇ ਨਾ, ਉਹਨਾਂ ਨੂੰ ਪੁੱਛ ਕੇ ਦੇਖੋ ਕੁਰਾਨ ਦੇ ਅਰਥਾਂ ਬਾਰੇ, ਉਹ ਇਹ ਗੱਲ ਕਹਿੰਦੇ ਆ ਕਿ ਕੁਰਾਨ ਦੇ ਅਰਥ ਜਿਹੜੇ ਨੇ ਉਹ ਕੁਰਾਨ ਦੇ ਵਿੱਚੋਂ ਹੀ ਪਏ ਹੋਏ ਆ। ਤੇ ਸੰਗਤ ਜੀ ਯਾਦ ਰੱਖਿਓ, ਗੁਰੂ ਗ੍ਰੰਥ ਸਾਹਿਬ ਜੀ ਇੰਨੇ ਵੱਡੇ ਭੰਡਾਰੇ ਨੇ, ਸਿਰਫ ਇਕਾਗਰਤਾ ਤੇ ਸੁਰਤ ਜੋੜ ਕੇ ਸ਼ਬਦ ਦਾ ਅਭਿਆਸ ਕਰੀਏ, ਪਾਠ ਕਰੀਏ, ਸਾਡੇ ਹਰ ਫੁਰਨੇ ਦਾ ਉੱਤਰ ਸਤਿਗੁਰੂ ਬਾਣੀ ਵਿੱਚ ਵੀ ਦੇਈ ਜਾਂਦੇ। ਹੁਣ ਜਿਵੇਂ ਆਪਾਂ ਦੋ ਬਚਨ ਲਏ, ਗੁਰੂ ਅਮਰਦਾਸ ਜੀ ਦਾ ਬਚਨ ਮੈਂ ਕਰਨ ਵਾਲਿਆਂ ਦਾ ਹਾਲ ਕੀ ਆ ਕਿ ਹਮ ਕੀਆ ਹਮ ਕਰਾਂਗੇ ਹਮ ਮੂਰਖ ਗਵਾਰ, ਤੇ ਭਗਤ ਸਾਹਿਬ ਦੂਜਾ ਪੱਖ ਰੱਖਦੇ ਪਏ ਆ, ਕਹਿੰਦੇ ਨੇ ਇੱਕ ਐਸੇ ਵੀ ਨੇ ਜਿਹੜੇ ਕਹਿੰਦੇ ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕਿਆ ਸਰੀਰ, ਅਸੀਂ ਨਹੀਂ ਕੀਤਾ, ਤੇ ਅਗਲਾ ਬਚਨ ਮੈਂ ਕਰ ਵੀ ਨਹੀਂ ਸਕਣਾ, ਨਾ ਅਸਾਂ ਕੀਤਾ ਨਾ ਮੈਂ ਕਰ ਸਕਣਾ। ਕਿਉਂ? ਕਹਿਣ ਲੱਗੇ ਸਾਡੇ ਸਰੀਰ ਚ ਸਮਰੱਥ ਹੀ ਨਹੀਂ ਕੁਝ ਕਰ ਸਕੀਏ, ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕਿਆ ਸਰੀਰ। ਤੇ ਭਗਤ ਜੀ ਏਡੀ ਵੱਡੀ ਤੁਹਾਡੀ ਸ਼ੋਭਾ ਹੁੰਦੀ ਵੀ ਦੁਨੀਆਂ ਚ? ਕਹਿਣ ਲੱਗੇ ਮੈਂ ਸੱਚ ਦੱਸਾਂ, ਇਹ ਪਤਾ ਮੈਨੂੰ ਵੀ ਕੋਈ ਨਹੀਂ ਲੱਗਾ, ਇਹ ਉਹਨੂੰ ਪੁੱਛੋ ਜਿਹੜਾ ਕਰਾਈ ਜਾਂਦਾ। ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕਿਆ ਸਰੀਰ, ਨਾ ਜਾਣੂ ਕਿਚ ਹਰ ਕੀਆ ਭਇਓ ਕਬੀਰ ਕਬੀਰ। ਇਹ ਵਾਹਿਗੁਰੂ ਜੀ ਨੂੰ ਪਤਾ ਹੈ ਜੀ, ਇਹ ਜਿਸ ਨੇ ਕੀਤਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਜਦੋਂ ਨਿਵਾਸ ਕੀਤਾ ਨਾ, ਬੜੇ ਪਿਆਰੇ ਸਾਡੇ ਇੱਕ ਸਿੱਖ ਵਿਦਵਾਨ ਨੇ ਇਹ ਬਚਨ ਲਿਖੇ ਨੇ ਸਾਖੀ ਰੂਪ, ਤੇ ਅਸੀਂ ਤਕਰੀਬਨ ਇਹ ਪੜ੍ਹਦੇ ਹਾਂ ਜ਼ਿਆਦਾਤਰ ਸ਼ਬਦ। ਅਸੀਂ ਤੇਰਾਂ ਤੇਰਾਂ ਦਾ ਜ਼ਿਕਰ ਬਹੁਤ ਕਰਨੇ ਕਿ ਸਿੱਖ ਜਿਹੜਾ ਉਹ ਤੇਰਾਂ ਨੰਬਰ ਨੂੰ ਬੜਾ ਪਸੰਦ ਕਰਦਾ। ਇਹ ਗੱਲ ਵੱਖਰੀ ਕਿ ਉਹ ਤੇਰਾਂ ਅੱਖਰ ਲੈ ਰਿਹਾ ਇੱਕ ਤੇ ਤੀਆ, ਪਰ ਇਹ ਅੱਖਰ ਲਿਖਣ ਨਾਲ ਤੇਰਾਂ ਨਹੀਂ ਬਣਦਾ ਜਿੰਨੀ ਅੰਦਰ ਦੇ ਅੰਦਰੋਂ ਮੇਰਾ ਨਾ ਮਰੇ। ਤਾਂ ਦੇਖੋ ਉੱਥੇ ਵਿਦਵਾਨ ਉਹ ਲਿਖਦਾ ਕਿ ਗੁਰੂ ਸਾਹਿਬ ਤੋਲਦੇ ਨੇ, ਤੇਰਾ ਤੇਰਾ ਸ਼ਬਦ ਤੇ ਰੁਕੇ ਆ, ਪਰ ਸਾਖੀ ਦਾ ਭਾਵ ਲੈਣਾ ਜੀ, ਉਹ ਤੇਰਾ ਤੇਰਾ ਤੋਲ ਰਹੇ ਆ। ਤੇ ਉਹ ਲਿਖਦੇ ਆ ਕਿ ਕੋਲ ਬੈਠਾ ਚਾਕਰ ਨੌਕਰ ਉਹ ਕਹਿੰਦਾ ਮਹਾਰਾਜ ਜੀ ਨੂੰ ਕਿ ਮੋਦੀ ਜੀ ਕਿ ਆਪ ਜੀ ਤੇਰਾ ਤੇਰਾ ਕਰਦਿਆਂ ਸਾਰਾ ਮੋਦੀਖਾਨਾ ਲੁੱਟਿਆ ਜਾਏਗਾ, ਇਹ ਸੁਲਤਾਨਪੁਰ ਉੱਜੜ ਜਾਊਗਾ, ਤੇਰਾ ਤੇਰਾ ਕਰਦਿਆਂ ਮੋਦੀਖਾਨਾ ਉੱਜੜ ਜਾਣਾ। ਕਹਿੰਦੇ ਸਤਿਗੁਰਾਂ ਦੇ ਰਹਿਮਤ ਭਰੇ ਨੇਤਰ ਉਹਦੇ ਤੇ ਪਏ, ਕਹਿਣ ਲੱਗੇ ਉਹ ਪੁਰਖਾ ਅੱਜ ਤੱਕ ਜਦੋਂ ਵੀ ਲੋਕ ਉੱਜੜੇ ਨੇ ਮੇਰਾ ਮੇਰਾ ਕਹਿ ਕੇ ਉੱਜੜੇ ਨੇ, ਤੇਰਾ ਤੇਰਾ ਕਰਕੇ ਤਾਂ ਵਸੀ ਦਾ ਹੈ, ਮੇਰਾ ਮੇਰਾ ਹੀ ਉਜਾੜਦਾ ਹੈ ਨਾ, ਤੇਰਾ ਤੇਰਾ ਉਹ ਤਾਂ ਵਸਾਂਦਾ ਹੈ। ਇਹ ਤੇ ਸਤਿਗੁਰਾਂ ਨੇ ਪਹਿਲਾ ਬਚਨ ਕੀਤਾ ਹੈ ਕਿ ਇਹ ਜਿਹੜਾ ਸਾਡਾ ਤਨ ਇਹ ਸਾਡਾ ਨਹੀਂ, ਇਹ ਮਨ ਸਾਡਾ ਨਹੀਂ, ਸੱਚ ਇਹ ਧਨ ਵੀ ਸਾਡਾ ਨਹੀਂ। ਪਰ ਮੈਂ ਇੱਕ ਬੇਨਤੀ ਕਰਾਂ, ਇੱਕ ਸਾਡੀ ਬੜੀ ਪੱਕੀ ਚੀਜ਼ ਜਿਹੜੀ ਜਨਮਾਂ ਦਾ ਖਹਿੜਾ ਨਹੀਂ ਛੱਡਦੀ ਪਈ ਉਹ ਹੈ ਮੈਂ। ਇਹ ਸੱਚੀ ਸਾਡੀ ਪੱਕੀ ਬਣੀ ਹੋਈ, ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਨੇ ਇਹ ਸਾਡਾ ਨਹੀਂ, ਉਹ ਅਕਾਲ ਪੁਰਖ ਵਾਹਿਗੁਰੂ ਜੀ ਦਾ। ਇਸੇ ਕਰਕੇ ਸਤਿਗੁਰੂ ਜੀ ਨੇ ਇੱਕ ਹੋਰ ਬਚਨ ਮੈਂ ਆਪ ਨਾਲ ਸਾਂਝਾ ਕਰਾਂ, ਰਹਿਤਨਾਮਿਆਂ ਦਾ ਬਚਨ ਹੈ। ਸਤਿਗੁਰੂ ਕਹਿੰਦੇ ਇੱਥੇ ਤਾਂ ਚਲੋ ਤਿੰਨ ਬਚਨ ਕੀਤੇ, ਤਨ ਮਨ ਤੇ ਧਨ। ਉੱਥੇ ਫਿਰ ਰਹਿਤਨਾਮੇ ਚ ਇੱਕ ਬਚਨ ਹੈ ਕਿ ਜਦੋਂ ਨਿਮਰਤਾ ਵਾਲੇ ਮੈਂ ਮੇਰੀ ਜਿਸ ਦੀ ਮੁੱਕ ਜਾਏ ਉਹ ਗ੍ਰਿਸਤੀ ਹੈ ਸੰਸਾਰ ਚ ਵਿਚਰਦਾ, ਉਹਨੂੰ ਧਨ ਮਿਲੇ, ਉਹਨੂੰ ਸੁੱਖ ਮਿਲੇ, ਉਹਨੂੰ ਸੰਸਾਰ ਦੀ ਸ਼ੋਹਰਤ ਸ਼ੋਭਾ ਤੇ ਵਡਿਆਈ ਮਿਲੇ, ਉਸਦੇ ਘਰ ਵਿੱਚ ਔਲਾਦ ਨੇਕ ਹੋਵੇ, ਉਸ ਦੀ ਇਸਤਰੀ ਚੰਗੀ ਲਾਇਕ ਹੋਵੇ, ਭਗਤੀ ਵਾਲੀ ਹੋਵੇ, ਉਹਦਾ ਪੁੱਤਰ ਚੰਗਾ ਹੋਵੇ। ਕਹਿਣ ਲੱਗੇ ਉਹ ਸਾਰੀਆਂ ਦਾਤਾਂ ਲੈ ਕੇ ਫਿਰ ਵੀ ਪਰਮਾਤਮਾ ਸਾਹਮਣੇ ਅਰਦਾਸ ਕਰੇ ਕਿ ਇਹ ਦਾਤਾਂ ਮੇਰੀਆਂ ਨਹੀਂ, ਇਹ ਕਰਤੇ ਪੁਰਖ ਵਾਹਿਗੁਰੂ ਤੇਰੀਆਂ ਦਿੱਤੀਆਂ ਹੋਈਆਂ ਨੇ। ਰਹਿਤਨਾਮੇ ਦਾ ਬਚਨ ਯਾਦ ਰੱਖਿਓ, ਧਨ ਕੀਰਤ ਸੁਖ ਰਾਜ ਵਡਾਈ। ਇੱਕ ਇੱਕ ਬਚਨ ਸੁਣਨ ਵਾਲਾ ਜੀ, ਧਨ ਦਾ ਅਰਥ ਸਾਰੇ ਜਾਣਦੇ ਆ ਦੌਲਤ, ਕੀਰਤ ਦਾ ਅਰਥ ਤੇ ਸ਼ੋਭਾ, ਧਨ ਕੀਰਤ ਸੁੱਖ ਸੰਸਾਰ ਦੇ ਸੁੱਖ, ਤੇ ਇਹਦੇ ਨਾਲ ਆਤਮਕ ਵੀ ਸੁੱਖ, ਕਿਉਂਕਿ ਆਤਮਕ ਸੁੱਖ ਵੀ ਤਾਂ ਉਹਦਾ ਦਿੱਤਾ ਹੋਇਆ ਨਾ। ਧਨ ਕੀਰਤ ਸੁੱਖ ਰਾਜ ਵਡਾਈ, ਸੁੱਖ ਰਾਜ ਤੇ ਦੁਨੀਆਂ ਦੀ ਵਡਿਆਈ। ਜੁਵਤੀ, ਜੁਵਤੀ ਦਾ ਅਰਥ ਭਾਵੇਂ ਕਈ ਵਿਦਵਾਨਾਂ ਨੇ ਇਸਤਰੀ ਕੀਤਾ, ਇਹਦਾ ਅਰਥ ਬੇਟੀ ਵੀ ਹੋ ਸਕਦਾ ਹੈ। ਜੁਵਤੀ ਬੇਟੀ, ਸੁੱਤ ਪੁੱਤਰ, ਵਿਦਿਆ ਬਹੁਤ ਜ਼ਿਆਦਾ ਤਲੀਮ ਹਾਸਲ ਕਰ ਲੈਣੀ। ਤੇ ਮਹਾਰਾਜ ਜੀ ਦੇ ਪਿਆਰੇ ਸਿੱਖ ਕਹਿ ਰਹੇ ਨੇ ਰਹਿਤਨਾਮਿਆਂ ਚ, ਧਨ ਕੀਰਤ ਸੁਖ ਰਾਜ ਵਡਾਈ, ਜੁਵਤੀ ਸੁੱਤ ਵਿਦਿਆ ਵੋ ਭਾਈ, ਇਹ ਸਭ ਦਾਤ ਗੁਰੂ ਕੀ ਜਾਣੈ। ਇਹ ਜਿੰਨੀਆਂ ਦਾਤਾਂ ਨੇ ਇਹ ਸਤਿਗੁਰਾਂ ਦੀਆਂ ਜਾਣੇ, ਇਹ ਸਭ ਦਾਤ ਗੁਰੂ ਕੀ ਜਾਣੈ। ਤਾਂ ਤੇ ਨੈ ਅਭਿਮਾਨੈ ਠਾਨੈ, ਕਦੀ ਵੀ ਅਹੰਕਾਰ ਕਰਕੇ ਨਾ ਕਹਿ ਮੇਰਾ ਪੁੱਤਰ, ਮੇਰੀ ਧੀ, ਮੇਰਾ ਧਨ, ਮੇਰਾ ਰਾਜ, ਮੇਰਾ ਭਾਗ, ਇਹ ਸਾਰੀਆਂ ਕਰਤੇ ਪੁਰਖ ਦੀਆਂ ਦਾਤਾਂ ਨੇ। ਹੁਣ ਜਦੋਂ ਇਹ ਦਾਤ ਮਿਲੇ ਫਿਰ ਕੀ ਕਰੇ? ਗੁਰੂ ਸਾਹਿਬ ਕਹਿੰਦੇ ਫਿਰ ਉਹਦਾ ਸ਼ੁਕਰ ਕਰੇ। ਅਸੀਂ ਜਪਜੀ ਸਾਹਿਬ ਚ ਇੱਕ ਬਚਨ ਪੜ੍ਹਦੇ ਹਾਂ ਜੀ, ਗਾਵੈ ਕੋ ਦਾਤ ਜਾਣੈ ਨਿਸ਼ਾਨ। ਉਸ ਅਕਾਲ ਪੁਰਖ ਦੀ ਦਿੱਤੀ ਹੋਈ ਦਾਤ ਨੂੰ ਪਰਮੇਸ਼ਵਰ ਦੀ ਨਿਸ਼ਾਨੀ ਸਮਝ ਕੇ ਉਹਦਾ ਚਿੰਤਨ ਕਰੇ, ਉਹਦਾ ਸਿਮਰਨ ਕਰੇ। ਇੱਥੇ ਸਤਿਗੁਰਾਂ ਨੇ ਪਹਿਲਾ ਬਚਨ ਜਿਹੜਾ ਕੀਤਾ ਹੈ ਕਹਿੰਦੇ ਨੇ ਭਾਈ ਸਿੱਖੋ, ਇਹ ਜਿਹੜਾ ਸਾਡਾ ਤਨ ਹੈ, ਸਾਡਾ ਮਨ ਹੈ, ਇਹ ਧਨ ਹੈ, ਇਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੈ। ਇੱਕ ਬੇਨਤੀ ਹੋਰ ਮੈਂ ਆਪ ਨੂੰ ਕਰਾਂ ਸੰਖੇਪ ਜੀ। ਗੁਰੂ ਨਾਨਕ ਸਾਹਿਬ ਜੀ ਨੇ ਇੱਕ ਉਪਦੇਸ਼ ਸਾਨੂੰ ਦਿੱਤਾ, ਹੋਰ ਇਤਿਹਾਸ ਦਾ ਬੋਲ ਕੇ, ਕਹਿੰਦੇ ਜਿਹੜਾ ਸਿੱਖ ਹੈ ਨਾ, ਅਸੀਂ ਆਪਣੇ ਨਾਲ ਸ਼ਬਦ ਵਰਤਨੇ ਆ ਸਿੰਘ, ਸਿੰਘ ਸ਼ਬਦ ਦੇ ਬਹੁਤ ਡੂੰਘੇ ਅਰਥ ਨੇ। ਸਿੰਘ ਸ਼ਬਦ ਐਵੇਂ ਨਹੀਂ ਸਤਿਗੁਰਾਂ ਨੇ ਦਿੱਤਾ, ਸ਼ੇਰ ਸ਼ਬਦ ਅਸੀਂ ਵਰਤਨੇ ਆ ਜੀ। ਅਰਜ਼ ਹੈ ਕਿ ਗੁਰੂ ਸਾਹਿਬ ਕਹਿੰਦੇ ਜਿਹੜਾ ਸਿੱਖ ਹੈ ਨਾ ਗੁਰਮੁਖ, ਉਹਦੀ ਬਿਰਤੀ ਸ਼ੇਰ ਵਾਲੀ ਹੋਣੀ ਚਾਹੀਦੀ ਹੈ, ਉਹਦੀ ਬਿਰਤੀ ਕੁੱਤੇ ਵਾਲੀ ਨਹੀਂ ਹੋਣੀ ਚਾਹੀਦੀ। ਹਾਲਾਂਕਿ ਫਿਰ ਮੈਂ ਬੇਨਤੀ ਕਰਾਂਗਾ ਕਿ ਗੁਰਬਾਣੀ 'ਚ ਜਿਹੜੇ ਇਹ ਸਾਰੇ ਉਦਾਹਰਣਾਂ ਅਲੰਕਾਰ ਵਰਤੇ ਨੇ, ਇਹ ਪੋਜ਼ਿਟਿਵ ਰੂਪ ਵਿੱਚ ਵੀ ਆਏ ਨੇ ਅਤੇ ਨੈਗੇਟਿਵ ਰੂਪ ਵਿੱਚ ਵੀ। ਜਿਵੇਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕੋ ਬਚਨ ਲਾਂਗੇ, ਇੱਕ ਪਾਸੇ ਕੂਕਰ ਸ਼ਬਦ ਵਰਤਿਆ, ਸਵਾਨ ਵਰਤਿਆ, ਅਤੇ ਗੁਰੂ ਸਾਹਿਬ ਬਚਨ ਕਰਦੇ ਨੇ, ਸੁੱਖ ਕਹਿ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ ਦੁਆਰ ਹੈ, ਦੁਆਰ ਸਵਾਨ ਜੋ ਡੋਲਤ। ਇਹਦਾ ਉਹ ਇੱਥੇ ਕੁੱਤੇ ਦਾ ਨੈਗੇਟਿਵ ਪੱਖ ਹੈ, ਅਤੇ ਹੈ ਮਨੁੱਖ ਦੀ ਬਿਰਤੀ, ਕੁੱਤੇ ਦੀ ਬਿਰਤੀ ਸਮਝਾਉਣ ਵਾਸਤੇ। ਕਹਿੰਦੇ ਨੇ ਬੰਦਾ ਸੁੱਖ ਦੀ ਖਾਤਰ ਲਾਲਚ ਅਧੀਨ ਹੋ ਕੇ ਦੁੱਖ ਪਾਉਂਦਾ, ਅਤੇ ਇੰਨਾ ਦੁੱਖ ਪਾਉਂਦਾ ਹੈ ਕਿ ਜਿਵੇਂ ਇੱਕ ਬੇਕਾਰ ਕੁੱਤਾ ਲੋਕਾਂ ਦੇ ਦਰ ਦਰ ਤੇ ਜਾ ਕੇ ਡੋਲਦਾ ਹੈ, ਇਸੇ ਤਰ੍ਹਾਂ ਲਾਲਚੀ ਬੰਦਾ ਉਸ ਕੁੱਤੇ ਦੀ ਥਾਂ ਤੇ ਦਰ ਬਦਰ ਭਟਕਦਾ ਪਿਆ ਹੈ। ਫਿਰ ਅਰਜ਼ ਹੈ ਕਿ ਸੁੱਖ ਹੈ ਖੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ ਦੁਆਰੇ ਦੁਆਰ ਸਵਾਨ ਜਿਉਂ ਡੋਲਤ, ਨੈ ਸੁਧ ਰਾਮ ਭਜਨ ਕੀ। ਅਤੇ ਹੁਣ ਦੇਖੋ ਇੱਕ ਪੱਖ ਹੋਰ ਵੀ ਹੈ, ਉਹ ਪੱਖ ਹੈ ਕਿ ਸਵਾਮੀ ਕੋ ਗ੍ਰਹਿ ਜਿਉਂ ਸਦਾ, ਸਵਾਨ ਤਜਤ ਨਹੀਂ ਨਿਤ। ਇੱਕੋ ਹੀ ਹੈ ਉਦਾਹਰਨ ਕੁੱਤੇ ਦੀ ਹੈ, ਪਰ ਇੱਥੇ ਉਹ ਪੱਖ ਹੈ ਜਿਹੜਾ ਮਾਲਕ ਦਾ ਵਫ਼ਾਦਾਰ ਹੈ। ਜਿਵੇਂ ਸਵਾਮੀ ਦੇ ਦਰ ਤੇ ਬੈਠਾ ਕੂਕਰ ਮਾਲਕ ਦਾ ਦਰ ਨਹੀਂ ਛੱਡਦਾ, ਸਵਾਮੀ ਕੋ ਗ੍ਰਹਿ ਜਿਉਂ ਸਦਾ, ਸਵਾਨ ਤਜਤ ਨੇ ਨਿਤ, ਨਾਨਕ ਇਹ ਬਿਦਖਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਮੈਂ ਫਿਰ ਅਰਜ਼ ਕਰਾਂ, ਹਜ਼ੂਰ ਕਹਿੰਦੇ ਨੇ ਸ਼ੇਰ ਬਿਰਤੀ ਹੋਵੇ, ਕੁੱਤੇ ਬਿਰਤੀ ਨਹੀਂ। ਗੁਰਮੁਖ ਸਿੰਘ ਹੈ, ਮਨਮੁਖ ਬਿਰਤੀ ਕੂਕਰ ਬਿਰਤੀ ਹੈ। ਅਤੇ ਅੱਗੋਂ ਫਿਰ ਸਤਿਗੁਰੂ ਨੂੰ ਪੁੱਛਦੇ ਨੇ, ਜਗਿਆਸੂ ਮਹਾਰਾਜ ਜੀ ਸਾਨੂੰ ਕਿਰਪਾ ਕਰਕੇ ਇਸ ਗੱਲ ਨੂੰ ਖੋਲ੍ਹ ਕੇ ਸਮਝਾਓ। ਅਤੇ ਸਤਿਗੁਰੂ ਫਿਰ ਉਪਦੇਸ਼ ਦਿੰਦੇ ਆ, ਕਹਿੰਦੇ ਨੇ ਭਾਈ ਜਨੋ ਕਿ ਕੁੱਤੇ ਨੂੰ ਕੁੱਤੇ ਲਾਠੀ ਮਾਰੋ, ਡਾਂਗ ਮਾਰੋ, ਸੋਟਾ ਮਾਰੋ, ਅਤੇ ਕੁੱਤੇ ਦਾ ਸੁਭਾਅ ਹੈ ਕਿ ਜਿਹੜੀ ਚੀਜ਼ ਉਹਨੂੰ ਵੱਜਦੀ ਹੈ ਉਹਨੂੰ ਮੂੰਹ 'ਚ ਪਾਉਣ ਲੱਗ ਪੈਂਦਾ ਹੈ। ਆਹ ਵੀ ਦੇਖੋ, ਲਾਠੀ ਡਾਂਗ ਮੂੰਹ 'ਚ ਪਾ ਲੈਂਦਾ, ਕੋਈ ਪੱਥਰ ਮਾਰੋ, ਵੱਟਾ ਮਾਰੋ, ਉਹ ਵੱਟੇ ਨੂੰ ਮੂੰਹ 'ਚ ਪਾਏਗਾ। ਪਰ ਮਹਾਰਾਜ ਕਹਿੰਦੇ ਜਦੋਂ ਸ਼ੇਰ ਨੂੰ ਕੋਈ ਡਾਂਗ ਮਾਰਦਾ, ਉਹ ਡਾਂਗ ਨੂੰ ਮੂੰਹ 'ਚ ਨਹੀਂ ਪਾਉਂਦਾ, ਉਹ ਡਾਂਗ ਮਾਰਨ ਵਾਲੇ ਪਾਸੇ ਜਾਂਦਾ ਹੈ ਕਿ ਆਈ ਕਿੱਥੋਂ ਹੈ। ਉਹਨੂੰ ਪੱਥਰ ਮਾਰੋ, ਉਹ ਪੱਥਰ ਨਹੀਂ ਮੂੰਹ 'ਚ ਪਾਉਂਦਾ, ਅਸਲ 'ਚ ਉਹ ਪੱਥਰ ਆਇਆ ਕਿੱਥੋਂ ਹੈ, ਮਾਰਨ ਵਾਲਾ ਕੌਣ ਹੈ। ਉਹਨੂੰ ਕੋਈ ਸ਼ਸਤਰ ਮਾਰੋ, ਉਹ ਸ਼ਸਤਰ 'ਤੇ ਹਮਲਾ ਨਹੀਂ ਕਰਦਾ, ਸ਼ਸਤਰ ਚਲਾਉਣ ਵਾਲੇ 'ਤੇ ਹਮਲਾ ਕਰਦਾ, ਕਿੱਥੋਂ ਆਇਆ। ਕਹਿਣ ਲੱਗੇ ਭਾਈ ਸੱਜਣੋ, ਕੁੱਕਰ ਦੀ ਬਿਰਤੀ ਹੈ ਕਿ ਜਿਹੜੀ ਦਾਤ ਮਿਲਦੀ ਹੈ ਉਹਨੂੰ ਮੂੰਹ 'ਚ ਪਾਈ ਬੈਠਾ ਹੈ, ਅਤੇ ਸ਼ੇਰ ਦੀ ਬਿਰਤੀ ਇਵੇ ਕੋਈ ਚੀਜ਼ ਵੀ ਮਿਲੇ ਉਹ ਇਹ ਨਹੀਂ ਵਹਿੰਦਾ ਚੀਜ਼ ਕੀ ਉਹ ਵਹਿੰਦਾ ਹੈ, ਦੇਖਦਾ ਹੈ ਇਹ ਦੇਣ ਵਾਲਾ ਕੌਣ ਹੈ। ਮਹਾਰਾਜ ਕਹਿੰਦੇ ਨੇ ਕਿ ਸਿੰਘ ਦ੍ਰਿਸ਼ਟ ਹੋਏ ਗੁਰਮੁਖ ਕਰਨੀ, ਕੁੱਕਰ ਦ੍ਰਿਸ਼ ਨਾ ਕਬਹੂੰ ਤਰਨੀ। ਭਾਈ ਸੰਤੋਖ ਸਿੰਘ ਜੀ, ਸਿੰਘ ਬਿਰਤੀ, ਇੱਥੇ ਸਤਿਗੁਰਾਂ ਨੇ ਬਚਨ ਕੀਤਾ ਕਿ ਜਿਸ ਕਾ ਤਨ ਮਨ ਧਨ ਸਭ ਤਿਸ ਕਾ। ਮੈਂ ਫਿਰ ਅਰਥ ਕਰ ਰਿਹਾ ਜੀ, ਜਿਸ ਕਾ ਤੇ ਤਿਸ ਕਾ ਯਾਦ ਰੱਖਣ, ਕਿ ਜਿਸ ਕਾ ਤਨ ਹੈ, ਮਨ ਹੈ, ਧਨ ਹੈ, ਇਹ ਸਭ ਤਿਸ ਕਾ ਹੈ, ਇਹ ਉਸੇ ਦਾ ਹੈ। ਉਹ ਸਿਆਣਾ ਹੈ, ਉਹ ਸੁਜਾਣ ਹੈ, ਉਹ ਸੁਗੜ ਹੈ। ਤੇ ਅਗਲਾ ਬਚਨ, ਤਿੰਨੀ ਸੁਣਿਆ ਦੁੱਖ ਸੁੱਖ ਮੇਰਾ। ਵਾਹਿਗੁਰੂ, ਸਤਿਗੁਰੂ ਕਹਿੰਦੇ ਜਿਹਨੇ ਸਭ ਕੁਝ ਦਿੱਤਾ ਉਹੀ ਮੇਰਾ ਦੁੱਖ ਸੁਣਦਾ ਪਿਆ, ਉਹੀ ਮੇਰਾ ਸੁੱਖ ਸੁਣਨ ਵਾਲਾ ਹੈ, ਉਸ ਤੋਂ ਬਿਨਾਂ ਹੋਰ ਕੋਈ ਦੂਜੀ ਥਾਂ ਨਹੀਂ। ਤਿੰਨੀ ਸੁਣਿਆ ਦੁੱਖ ਸੁੱਖ ਮੇਰਾ, ਤਾਉ ਬਿਦ, ਮੇਰੀ ਜਿਹੜੀ ਹਾਲਤ ਹੈ ਤਦੋਂ ਜਦੋਂ ਮੇਰਾ ਦੁੱਖ ਸੁੱਖ ਉਹਨੇ ਸੁਣਿਆ। ਤੇ ਅਰਜ਼ ਮੈਂ ਆਪ ਨੂੰ ਹੋਰ ਕਰਾਂਗਾ, ਸੰਗਤ ਜੀ, ਅਸੀਂ ਸਮਾਜਿਕ ਜੀਵ ਹਾਂ, ਸਮਾਜ 'ਚ ਰਹਿੰਦੇ ਹਾਂ, ਅਸੀਂ ਸੁੱਖ ਦੁੱਖ ਵੇਲੇ ਵੀ ਇਕੱਠ ਸਾਡੇ ਹੁੰਦਾ ਜੀ, ਯਾਦ ਰੱਖਿਓ। ਸ਼ਾਇਦ ਪਸ਼ੂਆਂ ਦਾ, ਬਾਕੀ ਜੂਨਾਂ ਦਾ ਘੱਟ ਹੋਵੇ, ਪਰ ਅਸੀਂ ਸਮਾਜ 'ਚ ਵਿਚਰਨ ਵਾਲੇ ਹਾਂ। ਜਦੋਂ ਸਾਨੂੰ ਕੋਈ ਸੁੱਖ ਮਿਲਦਾ ਉਦੋਂ ਵੀ ਸਾਡੀ ਬਰਾਦਰੀ, ਸਾਡੇ ਮਿੱਤਰ ਸੱਜਣ ਇਕੱਠੇ ਹੁੰਦੇ ਆ। ਜਦੋਂ ਸਾਡੇ ਤੇ ਕੋਈ ਭੀੜਾ ਦੁੱਖ ਮੁਸੀਬਤ ਆਉਂਦੀ ਹੈ ਉਦੋਂ ਵੀ ਸਮਾਜ ਇਕੱਠਾ ਹੁੰਦਾ ਹੈ। ਇਹ ਦੋ ਥਾਵਾਂ ਤੇ ਇਕੱਠਾ ਹੁੰਦਾ ਹੀ ਹੈ ਜੀ, ਦੁੱਖ ਵਿੱਚ ਤੇ ਸੁੱਖ ਵਿੱਚ। ਉਂਝ ਬੇਨਤੀ ਕਰਾਂ ਕਿ ਜਦੋਂ ਬੰਦਾ ਸਮਾਜ ਦੀ ਗੱਲ ਕਰ ਰਿਹਾ, ਅੰਦਰ ਦਾ ਸੁੱਖ ਕਿਸੇ ਨਾਲ ਸਾਂਝਾ ਕਰਦਾ, ਪਦਾਰਥਕ ਸੁੱਖ ਵੀ, ਉਦੋਂ ਸਮਾਜ ਸੁਣ ਜ਼ਰੂਰ ਲੈਂਦਾ ਪਰ ਬਰਦਾਸ਼ਤ ਨਹੀਂ ਕਰਦਾ। ਇਹ ਸੱਚਾਈ ਹੈ, ਸੁਣ ਲੈਂਦਾ ਵੀ ਸੁੱਖ ਆਹ ਚੀਜ਼ ਪਰ ਅੰਦਰੋਂ ਨਹੀਂ ਬਰਦਾਸ਼ਤ ਕਰਦਾ। ਤੇ ਯਾਦ ਰੱਖੋ, ਜਦੋਂ ਆਪਾਂ ਦੁੱਖ 'ਚ ਜਾਂਦੇ ਹਾਂ, ਲੋਕ ਦੁੱਖ ਸੁਣ ਲੈਂਦੇ ਆ ਪਰ ਦੁੱਖ ਵੰਡਾਉਣ ਦੀ ਥਾਂ ਤੇ ਕਈਆਂ ਨੇ ਹੱਥਾਂ ਵਿੱਚ ਲੂਣ ਪਕੜਿਆ ਹੁੰਦਾ, ਉਹਨਾਂ ਨੂੰ ਪਤਾ ਲੱਗ ਜਾਏ ਦੁੱਖ ਦਾ ਜ਼ਖਮ ਲੱਗ ਗਿਆ ਤੇ ਨਾਲ ਹੀ ਲੂਣ ਪਾਉਣਾ ਸ਼ੁਰੂ ਕਰ ਦਿੰਦੇ ਆ। ਪਰ ਵਾਹਿਗੁਰੂ ਜੀ ਐਸੇ ਨਹੀਂ, ਸਤਿਗੁਰੂ ਜੀ ਐਸੇ ਨਹੀਂ। ਮਹਾਰਾਜ ਗੁਰੂ ਰਾਮਦਾਸ ਜੀ ਦਾ ਬਚਨ ਹੈ, ਜੇ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ, ਬਚਨ ਕਰ ਰਹੇ ਨੇ ਸੱਚੇ ਪਾਤਸ਼ਾਹ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤੇ ਸਤਿਗੁਰੂ ਬਚਨ ਕਰ ਰਹੇ ਨੇ, ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆ ਗਏ ਅਰਦਾਸ, ਮੈਂ ਹੋਰ ਥਾਂ ਨਾਹੀਂ ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਅੱਜ ਸਤਿਗੁਰਾਂ ਨੇ ਕਿਹਾ ਕਿ ਜਿਸ ਕਾ ਤਨ ਮਨ ਧਨ ਸਭ ਤਿਸਕਾ, ਸੋਈ ਸੁਗੜ ਸੁਜਾਨੀ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤੋ ਬਿਧ। ਫਿਰ ਬੇਨਤੀ ਸੁਣੋ, ਤੋ ਦਾ ਅਰਥ ਹੈ ਤਦੋਂ, ਬਿਧ ਦਾ ਅਰਥ ਹੈ ਹਾਲਤ, ਨਿੱਕੀ ਦਾ ਅਰਥ ਹੈ ਚੰਗੀ, ਖਟਾਨੀ ਦਾ ਅਰਥ ਹੈ ਬਣ ਗਏ, ਕਿ ਜਦੋਂ ਮੇਰਾ ਦੁੱਖ ਸੁੱਖ ਮੇਰੇ ਵਾਹਿਗੁਰੂ ਜੀ ਨੇ ਸੁਣਿਆ, ਕਿਉਂਕਿ ਉਹ ਦੁੱਖ ਭੰਜਨ ਹੈ ਜੇ ਸੁੱਖ ਦਾਤਾ ਹੈ, ਤੇ ਜਦੋਂ ਉਹਨੇ ਸੁਣਿਆ ਫਿਰ ਉਹਨੇ ਅੰਦਰ ਨੂੰ ਧੀਰੇ ਦੇ ਦਿੱਤਾ। ਕਿਵੇਂ, ਕਿਉਂ ਹਾਲਤ ਚੰਗੀ ਬਣ ਗਈ ਜੀ? ਕਿਉਂਕਿ ਸੁੱਖ ਵਿੱਚ ਅਕਸਰ ਬੰਦਾ ਹੰਕਾਰੀ ਹੋ ਜਾਂਦਾ, ਦੁੱਖ ਵਿੱਚ ਅਕਸਰ ਬੰਦਾ ਹੀਨਤਾ ਵਿੱਚ ਚਲਾ ਜਾਂਦਾ। ਜਦੋਂ ਆਪਣਾ ਦੁੱਖ ਸੇ ਸੁੱਖ ਦੱਸਿਆ, ਉਹਨੇ ਸੁੱਖ ਵਿੱਚ ਵੀ ਡੋਲਣ ਨਹੀਂ ਦਿੱਤਾ ਤੇ ਦੁੱਖ ਵਿੱਚ ਵੀ ਡੋਲਣ ਨਹੀਂ ਦਿੱਤਾ, ਇਹ ਹਾਲਤ ਚੰਗੀ ਬਣ ਗਈ ਹੈ
ਜੀ। ਕੀ ਇੱਕ ਹੀ ਪਹਿਮਾਨੀ,
ਜੀ ਕੀ ਇੱਕ ਹੀ ਪਹਿਮਾਨੀ, ਜੀ ਦਾ ਅਰਥ ਹੈ ਜਿੰਦ। ਇਸ ਜਿੰਦ ਦੀ ਸਾਡੇ ਅੰਦਰ ਦੀ ਵੇਦਨਾ ਸਿਰਫ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਘਰ ਚ ਹੀ ਮੰਨੀ ਜਾਣੀ ਹੈ, ਉਹੀ ਸਾਡੀਆਂ ਅਰਦਾਸਾਂ ਸੁਣਦੇ ਨੇ। ਇੱਥੇ ਸਤਿਗੁਰੂ ਕਹਿ ਰਹੇ ਨੇ, ਇਸ ਜਿੰਦ ਦੀ ਜਿਹੜੀ ਅੰਦਰ ਦੀ ਅਰਜ਼ੋਈ ਹੈ, ਅੰਦਰ ਦੀ ਵੇਦਨਾ ਹੈ, ਉਹ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਨੇ ਸੁਣੀ ਹੈ। ਜੀ ਕੀ ਇੱਕ ਹੀ ਪਹਿ ਮਾਨੀ, ਮਾਨੀ ਦਾ ਅਰਥ ਹੈ ਮੰਨੀ ਗਈ, ਕਿ ਇੱਕ ਅਕਾਲ ਪੁਰਖ ਵਾਹਿਗੁਰੂ ਉਹ ਸਾਡੇ ਅੰਦਰ ਦੀ ਜਿੰਦ ਦੀ ਵੇਦਨਾ ਨੂੰ ਜਾਣ ਦੇ ਹਨ।
ਅਵਰ ਜਤਨ ਕਰ ਰਹੇ ਬਹੁ ਤੇਰੇ,
ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਸਾਹਮਣੇ ਆਪਣੀ ਬੇਨਤੀ ਕਰਨ ਦੀ ਬਜਾਏ, ਮਹਾਰਾਜ ਕਹਿੰਦੇ ਕਈ ਹੋਰ ਤਰ੍ਹਾਂ ਦੇ ਯਤਨ ਵੀ ਕੀਤੇ ਜਾਂਦੇ ਆ। ਅਕਾਲ ਪੁਰਖ ਵਾਹਿਗੁਰੂ ਜੀ ਨੂੰ ਛੱਡ ਕੇ ਹੋਰ ਤਰ੍ਹਾਂ ਦੇ ਯਤਨ ਵੀ ਕੀਤੇ ਜਾਂਦੇ ਆ, ਕਿਸੇ ਦੇਵੀ ਦਾ ਸਹਾਰਾ, ਕਿਸੇ ਦੇਵਤੇ ਦਾ ਸਹਾਰਾ, ਕਿਸੇ ਕੀਰਤਨ ਦਾ ਸਹਾਰਾ, ਕਿਸੇ ਯੰਤਰ ਦਾ ਸਹਾਰਾ, ਕਿਸੇ ਮੰਤਰ ਦਾ ਸਹਾਰਾ, ਤੰਤਰ ਦਾ ਸਹਾਰਾ, ਨਾ ਹੋਵੇ ਬੰਦਿਆਂ ਦਾ ਸਹਾਰਾ। ਮਹਾਰਾਜ ਕਹਿੰਦੇ ਨਹੀਂ, ਕਿ ਇਸ ਜਿੰਦ ਦੀ ਅਰਦਾਸ ਕੇਵਲ ਅਕਾਲ ਪੁਰਖ ਵਾਹਿਗੁਰੂ ਅੱਗੇ ਸੁਣੀ ਜਾਣੀ, ਤੇ ਬਾਕੀ ਜਿੰਨੇ ਉਹਨੂੰ ਛੱਡ ਕੇ ਆਪਾਂ ਯਤਨ ਕਰਨੇ ਆ ਪਰਮੇਸ਼ਵਰ ਜੀ ਨੂੰ, ਉਹਨਾਂ ਯਤਨਾਂ ਦੀ ਵੈਲਿਊ ਕੀਮਤ ਕੀ ਹੈ?
ਤਿੰਨ ਤਿਲ ਨਹੀਂ ਕੀਮਤ ਜਾਣੇ,
ਉਹ ਜਿੰਨੇ ਵੀ ਯਤਨ ਨੇ ਸੰਗਤ ਜੀ, ਉਹਨਾਂ ਦੀ ਤਿਲ ਮਾਤਰ ਵੀ ਕੀਮਤ ਨਹੀਂ, ਕਿ ਅਕਾਲ ਪੁਰਖ ਵਾਹਿਗੁਰੂ ਜੀ ਸਿਰਫ ਉਹੀ ਸੁਣਦੇ ਨੇ। ਇਹ ਸਤਿਗੁਰਾਂ ਨੇ ਅੰਮ੍ਰਿਤ ਸ਼ਬਦ ਵੀ ਦੋ ਤੁਕਾਂ ਰਹਾਓ ਦੀਆਂ ਬਖਸ਼ਿਸ਼ ਕੀਤੀਆਂ, ਇਹਦੀ ਵੀ ਥੋੜ੍ਹੀ ਜਿਹੀ ਆਪਾਂ ਵਿਆਖਿਆ ਕਰ ਲੈਂਦੇ ਹਾਂ। ਸੰਗਤ ਜੀ, ਅਸੀਂ ਸੰਸਾਰ 'ਚ ਵਿਚਰਨੇ ਖਾਂ। ਦਾਸ ਨੇ ਇੱਕ ਵਾਰ ਬੇਨਤੀ ਕੀਤੀ ਸੀ ਕਿ ਸਿੱਖ ਦਾ ਜੀਵਨ ਜਿਹੜਾ ਉਹ ਅਰਦਾਸ ਹੀ ਹੈ ਜੀ, ਅਤੇ ਅਰਦਾਸ ਦੀ ਜਿਹੜੀ ਆਰੰਭਤਾ ਹੈ, ਜਿਹੜੀ ਅਸੀਂ ਅਰਦਾਸ ਕਰਦੇ ਹਾਂ, ਚਲੋ ਇਹ ਤਾਂ ਤੂੰ ਠਾਕੁਰ ਤੋਂ ਪੈ ਅਰਦਾਸ, ਇੱਕ ਬੇਨਤੀ ਇਹ ਕਰਨੇ ਆ, ਪੰਥ ਕਰਵਾਇਤ ਅਨੁਸਾਰ ਬਣੀ ਕੋਈ ਅਰਦਾਸ ਦੀ ਇਬਾਰਤ ਆਪਾਂ ਪੜ੍ਹਦੇ ਹਾਂ, ਉਸ ਤੋਂ ਬਾਅਦ ਜੋ ਸਾਡਾ ਕਾਰਜ ਹੁੰਦਾ ਸੀ ਉਹ ਬੇਨਤੀ ਕਰਨੇ ਆ। ਪਰ ਸੰਗਤ ਜੀ, ਕਿ ਅਸਲ 'ਚ ਅਰਦਾਸ ਸਾਡੇ ਜਨਮ ਤੋਂ ਪਹਿਲਾਂ ਅਸੀਂ ਸ਼ੁਰੂ ਕਰ ਦਿੱਤੀ ਹੈ, ਕਿਤੇ ਉਹ ਅਰਦਾਸ ਕਰਨੀ ਆ ਜਾਏ ਤੇ ਆ ਸਾਰਾ ਕਲੇਸ਼ ਹੀ ਮੁੱਕ ਜਾਏ। ਸਤਿਗੁਰਾਂ ਦਾ ਬਚਨ ਹੈ ਕਿ ਉੱਥੇ ਅਰਦਾਸ ਕੀਤੀ ਤੇ ਪੁੱਠੇ ਲਟਕੇ ਹੋਏ ਅੱਗ ਵਿੱਚ ਵੀ ਬੰਦੇ ਨੂੰ ਤੱਤੀ ਵਾਹ ਨਹੀਂ ਲੱਗੀ, ਇੱਥੇ ਸੁੱਖ ਪ੍ਰਾਪਤ ਹੋ ਕੇ ਵੀ ਅੰਦਰ ਸੜੀ ਜਾਂਦਾ ਹੈ। ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਹੁਕਮ ਭਇਆ ਗਰਭਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਖਸਮ ਛੇਤੀ ਅਰਦਾਸ ਵਿਖਾਣਾ ਉਰਦ ਧਿਆਨ ਲਿਵ ਲਾਗਾ। ਭਾਈ ਸਿੱਖੋ ਉੱਥੇ ਮਹਾਰਾਜ ਕਹਿੰਦੇ ਖਸਮ ਸਾਹਮਣੇ ਆਪਣੀ ਬੇਨਤੀ ਕਰ ਰਿਹਾ ਹੈ। ਇੱਥੇ ਸਤਿਗੁਰੂ ਕਹਿ ਰਹੇ ਨੇ ਜਿੰਦ ਦੀ ਅਰਦਾਸ ਸਿਰਫ ਅਕਾਲ ਪੁਰਖ ਵਾਹਿਗੁਰੂ ਅੱਗੇ। ਹਾਂ, ਕੋਈ ਬੰਦਗੀ ਕਰਨ ਵਾਲੀ ਰੂਹ ਬੇਨਤੀ ਕਰਦਾ, ਸੱਚ ਹੈ ਕਿ ਮੈਂ ਫਿਰ ਬੇਨਤੀ ਕਰਾਂ, ਜਾਂ ਕਾ ਕਹਿਆ ਦਰਗਾਹ ਚੱਲ ਹੈ, ਜਿਸ ਦੀ ਅਰਦਾਸ ਸੁਣੀ ਜਾਏ। ਸਤਿਗੁਰੂ ਕਹਿ ਰਹੇ ਨੇ ਕਿ ਇੱਕ ਅਕਾਲ ਪੁਰਖ ਵਾਹਿਗੁਰੂ ਸਿਰਫ ਅਸੀਂ ਉਹਦੇ ਅੱਗੇ ਅਰਦਾਸ ਕਰਨੇ ਆ। ਤਾਂ ਹੀ ਸਤਿਗੁਰਾਂ ਨੇ ਕਿਹਾ ਕਿਸੀ ਕੋਈ ਕੋਏ ਮੰਝ ਨਿਮਾਣੀ ਇੱਕ ਤੋਂ। ਇੱਕ ਹੋਰ ਬਚਨ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਨਾ ਸਤਿਗੁਰਾਂ ਦਾ ਇੱਕ ਸਲੋਕ ਹੈ, ਉਸ ਵਿੱਚ ਸਤਿਗੁਰਾਂ ਨੇ ਕਿਹਾ ਆ ਤਿੰਨ ਚੀਜ਼ਾਂ ਤੋਂ ਖਹਿੜਾ ਛੁੱਟ ਜਾਏਗਾ, ਤਿੰਨ ਕੰਮ ਕਰ ਲੈ। ਅੰਮ੍ਰਿਤ ਬਚਨ ਹੈ, ਤਜੋ ਸਿਆਣਪ ਸੁਰਜਨੋ ਸਿਮਰਹੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਭਰਮ ਭਉ ਜਾਏ। ਵੇਖੋ ਅਸੀਂ ਪਾਠ ਤਕਰੀਬਨ ਰੋਜ਼ ਕਰਦੇ ਹਾਂ ਜੀ, ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਨੇ ਤਜੋ ਸਿਆਣਪ ਸੁਰਜਨੋ, ਹੇ ਭਲੇ ਪੁਰਸ਼ੋ ਆਪਣੇ ਅੰਦਰ ਦੀ ਸਿਆਣਪ ਨੂੰ ਤਿਆਗ ਦਿਓ। ਜਿਹੜੀ ਸਿਆਣਪ ਆਪਾਂ ਵਰਤਣੀ ਨਾ, ਮੇਰੀ ਬੇਨਤੀ ਇੱਕ ਸੂਝਪਣਾ ਹੈ ਨਾਮ ਵਿੱਚੋਂ ਨਿਕਲਣਾ, ਇੱਕ ਸਿਆਣਪ ਹੈ ਕੇਵਲ ਬੋਧਕ ਤਲ ਤੇ। ਤਜੋ ਸਿਆਣਪ ਜਿਹਨੂੰ ਆਪਾਂ ਮਾਰੇ ਕਹਿੰਦੇ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਜਿਹਨੂੰ ਅਸੀਂ ਬਾਣੀ ਚ ਬੜੀ ਵਾਰੀ ਪੜ੍ਹਨੇ ਆ ਕਿ ਗੁਰਮਤ ਸਾਚੀ ਹੁਜਤ ਦੂਰ, ਬਹੁਤ ਸਿਆਣਪ ਲਾਗੈ ਧੂਰ। ਉੱਥੇ ਧੂਰ ਨਿਮਰਤਾ ਦਾ ਸੂਚਕ ਨਹੀਂ, ਉੱਥੇ ਧੂਰ ਦਾ ਅਰਥ ਮੈਲ ਲੱਗ ਜਾਣੀ, ਕਿ ਜਿੰਨਾ ਸਿਆਣਾ ਬਣਦਾ ਉਹਨਾਂ ਅੰਦਰ ਮੈਲਾ ਹੋਈ ਜਾਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਬਖਸ਼ਿਸ਼ ਕੀਤੀ, ਕਿਰਪਾ ਕੀਤੀ, ਕਹਿਣ ਲੱਗੇ ਭਲੇ ਪੁਰਖੋ, ਸੁਰਜ ਨੂੰ ਸ਼ਬਦ ਵਰਤਿਆ, ਸਿਆਣੇ ਬੰਦੇ ਹੋ, ਸਿਆਣਪ ਛੱਡ ਦਿਓ। ਤਜੋ ਸਿਆਣਪ ਸੁਰਜਨੋ ਸਿਮਰੋ, ਦੂਜਾ ਕੰਮ ਕੀ ਕਰੋ, ਹਰੀ ਰਾਜੇ ਦਾ ਸਿਮਰਨ ਕਰੋ। ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਤੀਜਾ ਇੱਕ ਕੰਮ ਹੋਰ ਕਰੋ, ਏਕ ਆਸ ਹਰ ਮਨ ਰੱਖੋ, ਜੀ ਕੀ ਏਕ ਹੀ ਪੈਮਾਨੀ, ਏਕ ਆਸ ਹਰ ਮਨ ਰੱਖੋ। ਇਹ ਤਿੰਨ ਕੰਮ ਕਰਨ ਨਾਲ, ਸਿਆਣਪ ਛੱਡਣ ਨਾਲ, ਸਿਮਰਨ ਕਰਨ ਨਾਲ, ਇੱਕ ਵਾਹਿਗੁਰੂ ਜੀ ਦੀ ਆਸ ਰੱਖਣ ਨਾਲ ਨਾ ਤਿੰਨਾਂ ਦਾ ਖਹਿੜਾ ਛੁੱਟ ਜਾਏਗਾ, ਨਾਨਕ ਦੁੱਖ ਭਰਮ ਭਟਕਣਾ ਮਾਲਕ ਤੀਜਾ ਪਾਉ। ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਭਰਮ ਭਉ ਜਾਏ। ਇੱਥੋਂ ਬੰਦ ਖਲਾਸੀ ਹੋ ਜਾਏਗੀ। ਸਤਿਗੁਰੂ ਜੀ ਇੱਥੇ ਬਖਸ਼ਿਸ਼ ਕਰ ਰਹੇ ਆ ਕਿ ਸਾਡੀ ਜਿੰਦ ਦੀ, ਸਾਡੇ ਅੰਦਰ ਦੀ ਪੁਕਾਰ ਸਿਰਫ ਅਕਾਲ ਪੁਰਖ ਵਾਹਿਗੁਰੂ ਨੇ। ਉਂਝ ਸਤਿਗੁਰਾਂ ਨੇ ਆਪਣੇ ਜੀਵਨ ਕਾਲ ਚ ਨਾ ਜੀ ਬੜੀਆਂ ਸਮਰਥਾਂ ਦਿੱਤੀਆਂ ਸਾਨੂੰ। ਇਤਿਹਾਸ ਦੀ ਘਟਨਾ ਵੀ ਹੈ ਕਿ ਇੱਕ ਵਾਹਿਗੁਰੂ ਤੋਂ ਬਿਨਾਂ ਕਿਸੇ ਦਾ ਸਹਾਰਾ ਨਹੀਂ। ਸਤਿਗੁਰਾਂ ਦੇ ਉੱਤੇ ਸੁਲੀ ਖਾਂ ਚੜ ਕੇ ਆਇਆ, ਸਾਰੇ ਅਸੀਂ ਪੜ੍ਹਨੇ, ਇਤਿਹਾਸ ਹੈ ਤੇ ਬਾਣੀ ਵਿੱਚ ਉਹਦੇ ਸੰਬੰਧੀ ਦੋ ਥਾਵਾਂ ਤੇ ਜਾਣਕਾਰੀ ਮਿਲਦੀ ਹੈ, ਇੱਕ ਤਾਂ ਸੁਲਹੀ ਤੇ ਨਾਰਾਇਣ ਰਾਖ, ਤੇ ਇੱਕ ਬਚਨ ਹੋਵੇ ਜਦੋਂ ਚੜ੍ਹ ਕੇ ਆ ਰਿਹਾ ਹੈ ਤੇ ਆਮ ਬੰਦਿਆਂ ਦੀ ਰਾਏ ਜਿਹੜੀ ਹੈ, ਚਲੋ ਸਿੱਖਾਂ ਦੇ ਸ਼ਬਦ ਵਰਤੇ ਜਾਂਦੇ ਆ ਕਿ ਇਹ ਪਹਿਲੀ ਰਾਏ ਦਿੱਤੀ ਗਈ, ਮਸ਼ਵਰਾ ਦਿੱਤਾ ਗਿਆ ਜਾਂ ਮਤਾ ਪਕਾਇਆ ਗਿਆ ਕਿ ਮਹਾਰਾਜ ਜੀ ਇਹ ਕੰਮ ਕਰੋ, ਸੁਲੀ ਆ ਰਿਹਾ ਤੇ ਪੱਤਰ ਕੱਚ ਵੀ ਸਾਰੇ ਇਤਿਹਾਸ ਤੋਂ ਜਾਣੂ ਮੈਂ, ਜ਼ਿਆਦਾ ਡਿਟੇਲ ਚ ਨਹੀਂ, ਚਿੱਠੀ ਲਿਖ ਕੇ ਆਪਾਂ ਗੱਲਬਾਤ ਕਰ ਲਈਏ ਵੀ ਤੇਰਾ ਸਾਡਾ ਵਾਦ ਵਿਵਾਦ ਕੁਛ ਨਹੀਂ। ਦੂਸਰਾ ਬਚਨ ਮਹਾਰਾਜ ਕਹਿੰਦੇ ਨਾ, ਕੋਈ ਲੋੜ ਨਹੀਂ ਪੱਤਰਕਾ ਲਿਖਣ ਦੀ। ਕਹਿਣ ਲੱਗੇ ਸੱਚੇ ਪਾਤਸ਼ਾਹ ਫਿਰ ਦੋ ਆਦਮੀ ਭੇਜ ਕੇ ਆਪਾਂ ਗੱਲਬਾਤ ਕਰ ਲਈ ਅਗਵਾੜੀ ਜਾ ਕੇ। ਮਹਾਰਾਜ ਕਹਿੰਦੇ ਇਹ ਵੀ ਨਹੀਂ। ਤੇ ਸੱਚੇ ਪਾਤਸ਼ਾਹ ਫਿਰ ਇਹ ਬੰਦਾ ਬੜਾ ਖਤਰਨਾਕ ਹੈ, ਬੜਾ ਜ਼ਾਲਮ ਬਿਰਤੀ ਵਾਲਾ, ਖੰਸਿਆਰੀ ਬਿਰਤੀ ਵਾਲਾ, ਆਪਾਂ ਕੋਈ ਉਪਾਅ ਕੀਤਾ? ਸਤਿਗੁਰਾਂ ਨੇ ਕਿਹਾ ਹਾਂ ਕੀਤਾ, ਚਿੱਠੀ ਲਿਖਣ ਦੀ ਬਜਾਏ, ਬੰਦਿਆਂ ਤੇ ਭਰੋਸਾ ਕਰਨ ਦੀ ਬਜਾਏ ਅਸੀਂ ਸਿਰਫ ਅਕਾਲ ਪੁਰਖ ਵਾਹਿਗੁਰੂ ਸਾਹਮਣੇ ਬੇਨਤੀ ਕੀਤੀ ਹੈ। ਉਹ ਸੁਣਦੇ ਨੇ, ਪ੍ਰਥਮੇ ਮਤਾ ਜੇ ਪੱਤਰੀ ਚਲਾਵੂ, ਦੁਤੀਏ ਮਤਾ ਦੋਇ ਮਾਨਕ ਪਹੁੰਚਾਵੂ, ਤ੍ਰਿਤੀਏ ਮਤਾ ਕਿਛ ਕਰੂੰ ਉਪਾਇਆ, ਮੈਂ ਸਭ ਕੀ ਛੋੜ ਪ੍ਰਭ ਤੂੰ ਹੀ ਧਿਆਇਆ। ਮਹਾਰਾਜ ਬਚਨ ਕਰ ਰਿਹਾ ਭਾਈ ਗੁਰਸਿੱਖੋ, ਜੀ ਕੀ ਏਕੈ ਹੀ ਪੈਮਾਨੀ, ਇਸ ਜਿੰਦ ਦੀ ਅਰਦਾਸ ਇੱਕ ਅਕਾਲ ਪੁਰਖ ਵਾਹਿਗੁਰੂ ਸਾਹਮਣੇ ਮੰਨੀ ਜਾਣੀ ਹੈ। ਅਵਰ ਯਤਨ ਕਰ ਰਹੇ ਬਹੁ ਤੇਰੇ ਨਾਮ ਤੋਂ ਬਿਨਾਂ, ਅਰਦਾਸ ਤੋਂ ਬਿਨਾਂ, ਵਾਹਿਗੁਰੂ ਜੀ ਤੋਂ ਬਿਨਾਂ ਬੜੇ ਯਤਨ ਕੀਤੇ ਜਾ ਰਹੇ ਆ। ਤਿੰਨ ਤਿਲ ਨਹੀਂ ਕੀਮਤ ਜਾਣੀ, ਉਂਝ ਵੀ ਸੰਗਤ ਜੀ ਨਾਮ ਤੋਂ ਵੱਡੀ ਕੀਮਤ ਕੋਈ ਪਾ ਹੀ ਨਹੀਂ ਸਕਦਾ। ਅਸੀਂ ਇੱਕ ਪਾਠ ਰੋਜ਼ ਕਰਨੇ ਆ, ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ। ਇਹ ਸਤਿਗੁਰੂ ਕਹਿ ਰਹੇ ਨੇ ਇੱਕ ਵਾਹਿਗੁਰੂ ਚ ਤੋਂ ਬਿਨਾਂ ਹੋਰ ਕਿਸੇ ਅੱਗੇ ਪੁਕਾਰ ਨਹੀਂ ਕਰਨੀ। ਇਹ ਦੋ ਤੁਕਾਂ ਸਤਿਗੁਰਾਂ ਨੇ ਕਿਰਪਾ ਕਰਕੇ ਰਹਾਉ ਦੀਆਂ ਦਰਜ ਕੀਤੀਆਂ ਹਨ।
ਅੰਮ੍ਰਿਤ ਨਾਮ ਨਿਰਮੋਲਕ ਹੀਰਾ।
ਹੁਣ ਇਸ ਤੋਂ ਅਗਲੇ ਪਦੇ ਵਿੱਚ ਸਤਿਗੁਰੂ ਜੀ ਬਚਨ ਕਰ ਰਹੇ ਨੇ ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਕਿ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਦਾ ਜਿਹੜਾ ਨਾਮ ਹੈ ਅੰਮ੍ਰਿਤ ਸ਼ਬਦ ਵਰਤਿਆ ਹੈ। ਸਾਧ ਸੰਗਤ ਜੀ, ਅੰਮ੍ਰਿਤ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਬਹੁ ਅਰਥਾਂ ਵਿੱਚ ਆਇਆ ਹੈ। ਸ਼ਬਦ ਅੰਮ੍ਰਿਤ ਹੀ ਹੈ ਤੇ ਪ੍ਰਕਰਨ ਅਨੁਸਾਰ ਉਹਦੇ ਅਰਥ ਬਦਲਦੇ ਪਏ ਸ਼ਬਦਾਂ ਵਿੱਚ ਜੀ। ਜਿਵੇਂ ਅਸੀਂ ਅੰਮ੍ਰਿਤ ਸ਼ਬਦ ਮਹਾਰਾਜ ਨੇ ਦੁੱਧ ਲਈ ਵੀ ਵਰਤਿਆ ਕਿ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ। ਸਤਿਗੁਰਾਂ ਨੇ ਅੰਮ੍ਰਿਤ ਸ਼ਬਦ ਗੁਣਾਂ ਲਈ ਵੀ ਵਰਤਿਆ ਹੈ। ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੁੱਝੈ। ਸਤਿਗੁਰਾਂ ਨੇ ਅੰਮ੍ਰਿਤ ਸ਼ਬਦ ਜਿਹੜਾ ਉਹ ਪਕਵਾਨ ਵਾਸਤੇ ਵੀ ਵਰਤਿਆ ਹੈ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ। ਸਤਿਗੁਰਾਂ ਨੇ ਅੰਮ੍ਰਿਤ ਸ਼ਬਦ ਜਿਹੜਾ ਪੰਜ ਮਿੱਠੇ ਪਦਾਰਥਾਂ ਵੀ ਵਾਸਤੇ ਵੀ ਵਰਤਿਆ ਹੈ। ਅੰਮ੍ਰਿਤ ਸ਼ਬਦ ਬਾਣੀ ਵਾਸਤੇ ਵੀ ਵਰਤਿਆ ਹੈ। ਇੱਕ ਥਾਂ ਤੇ ਅੰਮ੍ਰਿਤ ਸ਼ਬਦ ਖੌਮੇ ਦੇ ਰੂਪ ਚ ਵੀ ਵਰਤ ਦਿੱਤਾ ਹੈ। ਅੰਮ੍ਰਿਤ ਕਾਇਆ ਰਹਿ ਸੁਖਾਲੀ, ਕਾਇਆ ਕਹਿੰਦੀ ਮੈਂ ਤਾਂ ਕਦੀ ਮਰਨਾ ਹੀ ਨਹੀਂ। ਮਹਾਰਾਜ ਨੇ ਇੱਥੇ ਜਿਹੜਾ ਸ਼ਬਦ ਵਰਤਿਆ ਕਿ ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਕਿ ਭਾਈ ਗੁਰਸਿੱਖੋ ਪਾਰ ਬ੍ਰਹਮ ਪਰਮੇਸ਼ਵਰ ਦਾ ਜਿਹੜਾ ਨਾਮ ਹੈ ਉਹ ਅੰਮ੍ਰਿਤ ਹੈ ਤੇ ਉਹ ਨਿਰਮੋਲਕ ਹੈ, ਉਸ ਦੀ ਕੋਈ ਕੀਮਤ ਨਹੀਂ ਪਾ ਸਕਦਾ, ਉਹ ਮੁੱਲ ਤੋਂ ਰਹਿਤ ਹੈ, ਉਹ ਹੀਰਾ ਹੈ।
ਗੁਰ ਦੀਨੋ ਮਤਾਨੀ,
ਗੁਰ ਦੀਨੋ ਮਨਤਾਨੀ, ਗੁਰ ਦੇ ਰਾਰੇ ਨੂੰ ਸਿਹਾਰੀਏ ਜੀ। ਗੁਰੂ ਜੀ ਨੇ ਦੀਨੋ ਦਾ ਅਰਥ ਦਿੱਤਾ ਹੈ, ਮਨਤਾਨੀ ਦਾ ਅਰਥ ਹੈ ਮੰਤਰ, ਕਿ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮਨਤਾਨੀ। ਸਤਿਗੁਰਾਂ ਨੇ ਜਿਹੜਾ ਗੁਰਮੰਤਰ ਦੀ ਦਾਤ ਦਿੱਤੀ, ਸਾਨੂੰ ਨਾਮ ਦੀ ਦਾਤ ਦਿੱਤੀ, ਭਾਈ ਗੁਰਸਿੱਖੋ ਇਹ ਨਾਮ ਕੀਮਤੀ ਹੀਰਾ ਹੈ, ਬੇਸ਼ ਕੀਮਤੀ, ਕਿਆ ਨਿਰਮੋਲਕ ਸ਼ਬਦ ਵਰਤੇ ਹੈ ਕਿ ਇਸ ਦੀ ਕੋਈ ਕੀਮਤ ਨਹੀਂ ਪਾ ਸਕਦਾ, ਇਹ ਇੰਨਾ ਕੀਮਤੀ ਹੈ ਕਿ ਇਸ ਸ਼ਬਦ ਕੀਮਤੀ ਮੈਂ ਵਰਤ ਜ਼ਰੂਰ ਰਿਹਾ ਵਾਂ ਪਰ ਮਹਾਰਾਜ ਨਿਰਮੋਲਕ ਕਹਿ ਦਿੱਤਾ, ਇਸ ਦਾ ਕੋਈ ਮੁੱਲ ਨਹੀਂ।
ਡਿੱਗੈ ਨਾ ਡੋਲੈ ਦ੍ਰਿੜ ਕਰ ਰਹੇ ਹੋ,
ਡਿੱਗੈ ਨਾ ਡੋਲੈ ਦ੍ਰਿੜ ਕਰ ਰਹੇ ਹੋ। ਇਸ ਨਾਮ ਅੰਮ੍ਰਿਤ ਨਿਰਮੋਲਕ ਹੀਰੇ ਵਿੱਚ ਇੰਨੀ ਤਾਕਤ ਹੈ ਕਿ ਜਿਹੜਾ ਇਹਨੂੰ ਦ੍ਰਿੜ ਕਰ ਰਹਿੰਦਾ ਹੈ, ਜਿਹੜਾ ਇਸ ਨਾਮ ਦਾ ਅਭਿਆਸ ਕਰਦਾ ਹੈ, ਇਸ ਨਾਮ ਵਿੱਚ ਇੰਨੀ ਤਾਕਤ ਤੇ ਨਾ ਉਹ ਬੰਦਾ ਜ਼ਿੰਦਗੀ 'ਚ ਕਿਤੇ ਡਿੱਗਦਾ ਹੈ ਤੇ ਨਾ ਬੰਦਾ ਕਿਤੇ ਡੋਲਦਾ ਹੈ, ਕਿਉਂਕਿ ਉਹ ਆਪ ਅਡੋਲ ਹੈ ਨਾ ਜੀ। ਜਿਹੜਾ ਅਡੋਲ ਦਾ ਸਹਾਰਾ ਲਏਗਾ ਉਹਨੇ ਡੋਲਣਾ ਕਿੱਥੇ ਹੈ। ਜਿਵੇਂ ਸਤਿਗੁਰਾਂ ਦਾ ਇੱਕ ਬਚਨ ਹੈ, ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਖਰ ਮੇਰੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਅੰਮ੍ਰਿਤ ਨਾਮ ਜਿਹੜਾ ਹੈ ਇਹ ਅਸਲ ਜਦੋਂ ਦ੍ਰਿੜ ਕਰ ਲਈਏ ਨਾ ਬੰਦਾ ਡੋਲਦਾ ਹੈ ਤੇ ਨਾ ਇਹ ਡਿੱਗਦਾ ਹੈ।
ਪੂਰਨ ਹੋਏ ਤ੍ਰਿਪਤਾਨੀ,
ਇਸ ਨਾਮ ਅੰਮ੍ਰਿਤ ਹੀਰੇ ਦੀ ਇੰਨੀ ਬਖਸ਼ਿਸ਼ ਹੈ ਕਿ ਜਦੋਂ ਇਹ ਦ੍ਰਿੜ ਹਿਰਦੇ ਵਿੱਚ ਹੋ ਜਾਏ ਤੇ ਹਰ ਤਰ੍ਹਾਂ ਦੀਆਂ ਭੁੱਖਾਂ ਜਿਹੜੀਆਂ ਨੇ ਜੀ ਉਹ ਨਾਮ ਅੰਮ੍ਰਿਤ ਦੂਰ ਕਰ ਦਿੰਦਾ ਹੈ। ਪਰ ਇੱਥੇ ਮੈਂ ਇੱਕ ਬੇਨਤੀ ਆਪ ਨੂੰ ਜ਼ਰੂਰ ਕਰਦਾ ਜਾਵਾਂ ਕਿ ਸਤਿਗੁਰਾਂ ਦੇ ਘਰ ਦੀ ਇਹ ਮਰਿਆਦਾ ਹੈ, ਇਹ ਸਤਿਗੁਰਾਂ ਨੇ ਸਾਡੇ 'ਤੇ ਬਖਸ਼ਿਸ਼ ਕੀਤੀ ਹੈ, ਕਿਉਂਕਿ ਹਾਲਾਂਕਿ ਮੈਨੂੰ ਪਤਾ ਹੈ ਬਾਹਰ ਲੋਕ ਸਤਿਗੁਰਾਂ ਦੀ ਬਾਣੀ ਦੇ ਅਰਥ ਅਨਮਤੀ ਆਪਣੇ ਢੰਗ ਨਾਲ ਕਰਦੇ ਨੇ ਜੀ। ਅੰਮ੍ਰਿਤ ਨਾਮ ਹੈ, ਅੰਮ੍ਰਿਤ ਬਾਣੀ ਹੈ, ਮੈਂ ਅਰਜ਼ ਕੀਤੀ ਜੀ ਇਹ ਸਭ ਕੁਝ ਹੈ, ਪਰ ਇਹ ਵੀ ਯਾਦ ਰੱਖੀਏ ਇੱਕ ਅੰਮ੍ਰਿਤ ਗੁਰੂ ਦੇ ਕੋਲ ਹੈ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨਾ ਜਾਣਾ ਦੁਆ ਦੀਆ। ਸਤਿਗੁਰਾਂ ਨੇ ਤੇ ਇਹ ਬਚਨ ਕੀਤਾ, ਜੇ ਜਲ ਨਿਦ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਤੇ ਪਾਹੀ ਜੀਓ। ਜਿਸ ਲਈ ਤੂੰ ਆਇਆ ਉਹ ਦਾਤ ਗੁਰੂ ਜੀ ਅੰਮ੍ਰਿਤ ਦੀ ਦਿੰਦੇ ਆ। ਸੰਗਤ ਜੀ, ਜਦੋਂ ਗੁਰੂ ਘਰ ਦੀ ਜੋ ਮਰਿਆਦਾ ਹੈ, ਜੋ ਰੀਤ ਹੈ, ਭਰਮੀਏ ਨਾ ਭਟਕੀਏ ਨਾ। ਦਸ ਪਾਤਸ਼ਾਹੀਆਂ ਨੇ ਸਾਡੇ ਤੇ ਮਿਹਰ ਕੀਤੀ, ਤਰਸ ਕੀਤਾ, ਸਤਿਗੁਰਾਂ ਨੇ चरण धोए रहे रास कर चरना अमृत सिखा पिलाया। भाई गुरदास साहब जी दसवें धन गुरु नानक साहब जी ने, दसवें पिता गुरु गोबिंद सिंह जी ने, संगत जी सानू खंडे बाटे दी पौल दित्ती, अमृत दी दात दित्ती, पंजा प्यारियां नू दित्ती, अपना तेज प्रताप विच वरताया, ते संगत जी ओही अमृत दी दात अगे समुचे सिख जगत नू दित्ती। नाम छकना गुरु, अमृत छकना गुरु जी दे नाम नू दृढ़ करना है। फिर बेनती है, केवल बार मुखी नहीं, इहदा संबंध साडे अंदर नाल है। ते जिस बाणी नू पढ़ के पंज प्यारे साहिबान, जो अज दी मर्यादा है कि अमृत तैयार करदे ने, अमृत संचार करदे ने, ओही सानू बाणी नितने वे दे दित्ती कि जिहड़ा अमृत तू पंज चुले अछके है, रोज अंदर तेरे खंडा खड़केगा जे रोज बाणी दा अभ्यास करेगा। तां इह सतगुरां ने तरस कीते ने साडे ते, उहनां सानू अमृत दी दात दित्ती है। हुण इस विच चलो डिटेल च मैं ज्यादा नहीं जावांगा, दो शब्द हर धर्म च ने, बिद ते निखेद, यह काम करना यह नहीं करना, इनू साडी मर्यादा कह दिता, यह रहता ने ते यह कुरहता ने। मेरी फिर अर्ज है कि अमृत कोई शरीर ऐसा नहीं जिदे विच नहीं, हर शरीर विच अमृत है। पर गुरु साहब ने भी कहा, लक्कड़ दे विच अग है पर बाहर दी चिनक तो बिना अंदर दी अग दे भांबड़ नहीं पैदा हुंदे, दुध दे विच घ्यो है पर बाहर दी जाग ते रिड़कण तो बिना मक्खन नहीं निकलदा हुंदा। कोई शरीर ऐसा नहीं जिस शरीर दे विच अमृत नाम नहीं, पर संगत जी गुर प्रसाद तो बिना नाम अमृत प्रगट नहीं हुंदा। इह सतगुरां ने बख्शिश कीती, जिहड़ा नाम सिमरण है, अमृत नाम निर्मोलक हीरा, गुर दीनो मनतानी, डिगै ना डोलै, दृढ़ कर रहे हो, जिन्हें दृढ़ कर लिया नाम नूं, पूर्ण होए तृप्तानी, उहदा अंदर रज गया। प्रभ कै सिमरन नेचल आसन, प्रभ कै सिमरन कमल बिगासन, प्रभ कै सिमरन अनहद चुनकार। भाई सिखो, वह जरा नाम है उन्हें अंदर नू तृप्त कर दिता। एक हुंदा एक दी भुख खत्म हो जानी, पर गुरु साहब वचन कर दे आ, नाम अमृत ही रस है जरा सारिया भुखा गवा देंदा। साचा नाम मेरा आधार हो, साच नाम आधार मेरा जिन भुखा। संगत जी ते सब शब्द वरते है, कला ढिड नहीं क्या, हर इंद्रे दी अपनी रूह है, हर इंद्रे दी अपनी भुख है। भुख एक तरह की थोड़ा, जे सिर्फ भुख रोटी दी हुंदी, गुरु साहब एक शब्द कहिंदे भुखा सब गवाइया, कर शांत सुख मन आए वसिया, जिन इच्छा सब पुजाइया। पर किन्ने जी, फिर बेनती सुनो, गुरु अमरदास जी की पौड़ी रोज पढ़ने, ये नाम ने किया, पर गुरु साहब अगे फिर कहिंदे नाम किन्ने दिता। साचा नाम मेरा आधार हो, साच नाम आधार मेरा जिन भुखा सब गवाइया, कर शांत सुख मन आए वसिया, जिन इच्छा सब पुजाइया। सदा कुर्बान कीता गुरु विटो, गुर दीनो मनतानी, सदा कुर्बान कीता गुरु विटो, जिस दियां ए वडियाइया। सतगुरु बचन कर रहे हैं कि एक गुरु जी ने नाम अमृत दिता, अंदर तृप्त होया है।
ओए जो बीच हम तुम कश होते,
ओए जो बीच हम तुम कछ होते। थोड़ी जी बेनती है, एक ता पंजाबी से शब्द वरतने बिच, हिंदी च बीच शब्द भी वरत्या जांदा है, एक शब्द असी वरतने विचकार। महाराज इत्थे बख्शिश कर रहे ने कि ओए जो बीच हम तुम कछ होते, हम दर थे मैं, तुम दर थे तुसी, तेरे ते मेरे दरमियान जेड़ियां बीमारियां सन ना, वो नाम ने सारियां चुक दित्तियां। फिर अर्ज सुनियो जी, ओए जो बीच हम तुम कच होते, जेड़ी मेरे ते तेरे दरमियान बीच सी, दूरी सी, जेड़ियां काम क्रोध लोम अहंकार मेर तेर ईरखा द्वेष, जिन्हें सारी दूरी बनाई हुई सी, ये बड़ी वड्डी कृपा कर दित्ती नाम ने, ते ए बख्शिश की होई है।
तिन की बात बेलानी,
हुण जेड़े ओ विचकार सन जी, इत्थे मैं काम क्रोध लोभ मोह शब्द वरते नहीं जी कथा करन वास्ते, पर सीधा वचन ये तेरे ते मेरे विच, ओए दर ते जेड़े ओ सन, हुण ओ केड़े सन जी, वासना सन, अंदर दे विकार सन। ओए जो बीच हम तुम कच होते, तिन की बात बेलानी, बेलांदी दर ते बीती हुई, उन्हां दी गल हुण बीती हुई कहानी होगी है, ਕਿਉਂਕਿ ਹੁਣ ਤੇਰੇ ਨਾ ਹਿਰਦੇ ਮੇਰੇ ਹਿਰਦੇ ਵਿੱਚ ਤੇਰੇ ਨਾਮ ਅਮਰ ਦਾ ਨਿਵਾਸ ਹੋ ਗਿਆ ਹੈ। ਉਹ ਤਾਂ ਬੀਤੇ ਦੀ ਗੱਲ ਹੈ ਜਦੋਂ ਮੈਂ ਕਰਦਾ ਸਾਂ, ਹੁਣ ਮੈਂ ਨਹੀਂ। ਹੁਣ ਤਾਂ ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੂ ਤਤ ਤੂੰ। ਹੁਣ ਉਹ ਮੈਂ ਮੇਰੀ ਨਹੀਂ ਰਹੀ, ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਹੀਂ। ਉਹ ਵਿੱਚ ਵਾਲੇ ਨਿਕਲ ਗਏ ਤੇ ਸੱਚੀ ਮੁੱਚੀ ਪਵਾੜੇ ਜਾਦੇ ਵਿੱਚ ਵਾਲੀ ਪਾਉਂਦੇ ਹੁੰਦੇ ਆ, ਕਿਉਂਕਿ ਉਹਨਾਂ ਦੋਨਾਂ ਪਾਸੇ ਕੰਮ ਸਰੀ ਜਾਂਦਾ ਹੈ ਨਾ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਰ ਰਿਹਾ, ਉਹ ਜੋ ਬੀਚ ਹਮ ਤੁਮ ਕਛੋ ਤੇ ਤਿਨਕੀ ਬਾਤ ਬਿਲਾਨੀ, ਉਹ ਬੀਤੇ ਹੋਏ ਸਮੇਂ ਦੀ ਗੱਲ ਹੋ ਗਈ ਹੈ।
ਅਲੰਕਾਰ ਮਿਲ ਥੈਲੀ ਹੋਈ ਹੈ,
ਅਲੰਕਾਰ ਮਿਲ ਥੈਲੀ ਹੋਈ ਹੈ। ਅਲੰਕਾਰ ਦਾ ਲਫ਼ਜ਼ੀ ਅਰਥ ਹੈ ਜੀ ਗਹਿਣੇ, ਅਸੀਂ ਕਵਿਤਾ ਵਿੱਚ ਵੀ ਵਰਤਨੇ ਆ, ਇਹ ਵੀ ਭੂਸ਼ਿਤ ਹੁੰਦੀ ਹੈ, ਭੂਸ਼ਣ ਨੇ ਜੀ ਕਵਿਤਾ ਦੇ। ਥੈਲੀ ਦਾ ਅਰਥ ਡਲੀ ਰਹਿਣੀ, ਕਹਿੰਦੇ ਜਿਹੜੇ ਗਹਿਣੇ ਵੱਖ ਵੱਖ ਲੱਗਦੇ ਪਏ ਸਨ। ਫਿਰ ਬੇਨਤੀ ਸੁਣਿਓ, ਮੈਂ ਮੇਰੀ ਜਦੋਂ ਮਿਟ ਗਈ, ਕਿਉਂਕਿ ਇਸ ਤੁਕ ਦੇ ਅਰਥ ਵੀ ਪਹਿਲੀ ਤੁਕ ਨਾਲ ਜੋੜ ਕੇ ਆਉਣਗੇ। ਉਹ ਜੋ ਬੀਚ ਹਮ ਤੁਮ ਕੱਚ ਹੋਤੇ, ਹੁਣ ਗਹਿਣੇ ਸਨ ਵੱਖਰੇ, ਸਾਰਿਆਂ ਦੇ ਵੱਖਰੇ ਵੱਖਰੇ ਨਾਂ ਤੇ ਆਕਾਰ ਵੀ ਵੱਖਰੇ, ਮੁੰਦਰੀ ਦਾ ਵੱਖਰਾ ਆਕਾਰ, ਹਾਰ ਦਾ ਵੱਖਰਾ, ਛਾਪ ਛੱਲਿਆਂ ਦਾ ਵੱਖਰਾ, ਹਰ ਇੱਕ ਗਹਿਣੇ ਦੇ ਵੱਖਰਾ ਆਕਾਰ, ਵੱਖਰੀ ਸ਼ਕਲ ਤੇ ਵੱਖਰਾ ਨਾਮ। ਤੇ ਗੁਰੂ ਸਾਹਿਬ ਕਹਿੰਦੇ ਹੁਣ ਕੀ ਹੋਇਆ, ਸਾਰੇ ਅਲੰਕਾਰ ਗਹਿਣੇ ਅੱਗ ਤੇ ਤਪਾ ਕੇ ਢਾਲ ਦਿੱਤੇ ਤੇ ਰਹਿ ਕੀ ਗਿਆ, ਇੱਕ ਥੈਲੀ ਬਣ ਗਈ, ਡਲੀ ਬਣ ਗਈ, ਸੋਨੇ ਦੀ ਡਲੀ ਬਣ ਗਈ। ਪਤਾ ਲੱਗਾ ਇਹ ਸਾਰੇ ਡਲੀ ਵਿੱਚੋਂ ਨਿਕਲੇ ਆ। ਕਹਿੰਦੇ ਮੇਰ ਤੇਰ ਬਾਹਰ ਮੁਖੀ ਹੈ, ਜਦੋਂ ਅੰਦਰ ਇਹ ਗਹਿਣਿਆਂ ਵਾਲਾ ਮੇਰ ਤੇਰ ਵਾਲਾ ਭਾਵ ਮੁੱਕ ਗਿਆ, ਸਿਰਫ ਇੱਕ ਅਕਾਲ ਪੁਰਖ ਵਾਹਿਗੁਰੂ ਰਹਿ ਗਿਆ। ਅਲੰਕਾਰ ਮਿਲ ਥੈਲੀ ਹੋਈ ਹੈ, ਅੱਗੇ ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ।
ਤਾਤੇ ਕਨਕ ਵਖਾਨੇ,
ਹੁਣ ਜਦੋਂ ਡਲੀ ਬਣ ਗਈ, ਕੌਣ ਕਹੇਗਾ ਚੂੜੀ ਸੀ, ਕੜਾ ਸੀ, ਮੁੰਦਰੀ ਸੀ, ਹੁਣ ਤਾਂ ਕਹਿੰਦੇ ਸੋਨੇ ਦੀ ਡਲੀ ਹੈ। ਸਿਰਫ ਇੱਕ ਅਕਾਲ ਪੁਰਖ ਹੈ,
ਪ੍ਰਗਟਿਓ ਜੋਤ ਸਹਿਜ ਸੁਖ ਸੋਭਾ।
ਜਿਸ ਹਿਰਦੇ ਵਿੱਚ ਨਾਮ ਦ੍ਰਿੜ ਹੋ ਗਿਆ, ਉਸ ਦੇ ਅੰਦਰ ਪਰਮਾਤਮਾ ਦੀ ਜੋਤ ਦੀ ਜਿਹੜਾ ਪ੍ਰਕਾਸ਼ ਹੋ ਗਿਆ, ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਉਹਦੇ ਅੰਦਰ ਸਹਿਜ ਅਵਸਥਾ ਆ ਗਈ, ਆਤਮਕ ਸੁਖ ਆ ਗਿਆ ਤੇ ਸੱਚੀ ਸ਼ੋਭਾ ਦੀ ਪ੍ਰਾਪਤੀ ਹੋਈ ਹੈ।
ਬਾਜੇ ਅਨਹਤ ਬਾਣੇ,
ਔਰ ਉਸ ਦੇ ਅੰਦਰ ਬਿਨਾਂ ਵਜਾਏ ਜਾਣ ਵਾਲਾ ਜਿਹੜਾ ਅਨਦ ਸ਼ਬਦ ਹੈ, ਅਨਦ ਵਾਜਾ ਹੈ, ਉਹ ਆਪਣੇ ਆਪ ਹੀ ਨਿਰੰਤਰ ਨਾਮ ਚੱਲ ਰਿਹਾ ਹੈ।
ਕਹੋ ਨਾਨਕ ਨਿਹਚਲ ਕਰ ਬਾਧਿਓ,
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਸਾਰਾ ਅੰਮ੍ਰਿਤ ਬਚਨ ਕਹਿ ਕੇ, ਕਿ ਧੰਨ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ ਆਪਣੇ ਆਪ ਨੂੰ ਸੰਬੋਧਨ ਕਰਕੇ, ਕਿ ਹੁਣ ਉਹ ਘਰ ਬੰਨ ਲਿਆ ਜਿਹੜਾ ਨਿਹਚਲ ਹੈ, ਬਾਕੀ ਸਭ ਚਲਾਏਵਾਨ ਨੇ। ਨਿਹਚਲ ਦਾ ਅਰਥ ਹੈ ਜਿਸ ਘਰ ਨੇ ਕਦੀ ਟੁੱਟਣਾ ਨਹੀਂ, ਰੁੜਨਾ ਨਹੀਂ, ਖਤਮ ਨਹੀਂ ਹੋਣਾ, ਬਾਹਰ ਮੁਖੀ ਅਰਥ ਇਹ ਨੇ। ਬਾਕੀ ਘਰ ਬਣੇ ਨੇ ਨਿਹਚਲ ਥੋੜਾ ਨੇ, ਅੱਜ ਬਣੇ ਨੇ, ਕੋਈ ਦਿਨਾਂ ਬਾਅਦ, 100 ਸਾਲ ਬਾਅਦ ਕਿਰਕੁਰ ਜਾਣਗੇ, ਸਮਾਂ ਇਹਨਾਂ ਸਾਰਿਆਂ ਨੂੰ ਖਾ ਜੂਗਾ। ਪਰ ਗੁਰੂ ਸਾਹਿਬ ਕਹਿੰਦੇ ਆਤਮਕ ਅਵਸਥਾ ਦਾ ਉਹ ਘਰ ਬਣ ਗਿਆ ਜਿਹੜਾ ਨਿਹਚਲ ਹੈ, ਇਹਨੇ ਕਦੀ ਹੁਣ ਚਲਾਏ ਮਾਨ ਨਹੀਂ ਹੋਣਾ, ਖਤਮ ਨਹੀਂ ਹੋਣਾ। ਸੱਚੇ ਪਾਤਸ਼ਾਹ ਇਹ ਬਣਿਆ ਕਿਵੇਂ ਜੀ? ਅੱਗੇ ਹੁਣ ਸਤਿਗੁਰੂ ਫਿਰ ਸਮਤ ਬਖਸ਼ਦੇ ਹਨ।
ਗੁਰ ਕੀ ਓ ਬੰਧਾਨੀ,
ਗੁਰ ਕੀ ਓ ਬੰਧਾਨੀ, ਇਹ ਸਤਿਗੁਰਾਂ ਨੇ ਕਿਰਪਾ ਕੀਤੀ, ਅਸੀਂ ਨਹੀਂ ਬੰਨਿਆ, ਇਹ ਗੁਰੂ ਸਾਹਿਬ ਨੇ ਕਿਰਪਾ ਕਰਕੇ ਬੰਨ ਦਿੱਤਾ ਹੈ। ਕਹਿਣ ਤੋਂ ਭਾਵ ਅੱਜ ਦੇ ਸਾਰੇ ਅੰਮ੍ਰਿਤ ਸ਼ਬਦ ਦਾ ਭਾਵ ਇਹ ਹੈ ਜੀ, ਜੀ ਕੀ ਏਕੈ ਹੀ ਪਹਿਮਾਨੀ, ਅਵਰ ਜਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ, ਮੇਰੇ ਤੋਂ ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ। ਕੱਲ੍ਹ ਨੂੰ ਫਿਰ ਇੱਕ ਦਿਨ ਹੋਰ ਆਪ ਜੀ ਦੇ ਦਰਸ਼ਨ ਕਰਾਂਗਾ, ਭਾਵਾਂ ਕਿ ਸੱਚ ਲਾਈਵ ਚੱਲ ਰਿਹਾ ਸਿੰਘ ਸਾਹਿਬ, ਪ੍ਰਬੰਧਕਾਂ ਵੀਰਾਂ ਵੱਲੋਂ ਹੁੰਦਾ ਵੀ ਵੱਧ ਤੋਂ ਵੱਧ ਦਿਨ ਕਰੋ, ਪਰ ਮੈਂ ਚਾਹੁੰਦਾ ਨਹੀਂ, ਬਾਕੀ ਸਾਰੇ ਵਿਦਵਾਨ ਆਪ ਜੀ ਦੇ ਦਰਸ਼ਨ ਕਰ ਰਹੇ ਆ। ਆਓ ਜੀ 2 ਮਿੰਟ ਬਸ ਨਾਮ ਜਪ ਲਈ, ਉਦੋਂ ਬਾਅਦ ਭਾਈ ਸਾਹਿਬ ਅੰਤਲੇ ਬਚਨ ਪੜਨਗੇ, ਪਹਿਲਾਂ ਦਾਸ, ਫਿਰ ਸਿੰਘ ਤੇ ਫਿਰ ਬੀਬੀਆਂ।
ਸਤ ਨਾਮ ਵਾਹੇ ਗੁਰੂ, ਸਤ ਨਾਮ ਵਾਹੇ ਗੁਰੂ,
ਸਤ ਨਾਮ ਵਾਹੇ ਗੁਰੂ, ਸਤ ਨਾਮ ਵਾਹੇ ਗੁਰੂ, ਸਤ ਨਾਮ ਵਾਹੇ ਗੁਰੂ, ਸਤ ਨਾਮ ਵਾਹੇ ਗੁਰੂ, ਸਤ ਨਾਮ ਵਾਹੇ ਗੁਰੂ, ਸਤ ਨਾਮ ਵਾਹੇ ਗੁਰੂ, ਸਤ ਨਾਮ ਵਾਹੇ ਗੁਰੂ, ਸਤ ਨਾਮ ਵਾਹੇ ਗੁਰੂ, ਸਤ ਨਾਮ ਵਾਹੇ। ਸੰਗਤ ਜੀ, ਸ਼ਬਦ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਬਖਸ਼ ਦੇਣੀਆਂ। ਸਤਿਗੁਰੂ ਗੁਰੂ ਰਾਮਦਾਸ, ਸੁਮਤ ਬਖਸ਼ੋ, ਹਿਰਦੇ ਦੀ ਗਰੀਬੀ ਨਿਮਰਤਾ ਬਖਸ਼ੋ। ਅੰਮ੍ਰਿਤ ਬਚਨ ਦੀਆਂ ਅੰਤਲੀਆਂ ਤੁਕਾਂ ਦਾ ਪਾਠ ਭਾਈ ਸਾਹਿਬ ਜੀ ਸਰਵਣ ਕਰਾ ਰਹੇ ਹਨ।
ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਤ ਬਾਨੀ, ਕਹੋ ਨਾਨਕ ਨਿਹਚਲ ਘਰ ਬਾਧਿਓ, ਗੁਰ ਕੀਓ ਬੰਧਾਨੀ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।